ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਥ ਭਾਵਰ ਸਾਮ੍ਰਿਤ ਗ੍ਰੰਥ ਲਿਖੇ ਅਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਪਾਂ ਕੱਲ੍ਹ ਦਾ ਭਾਵਰ ਸਾਮ੍ਰਿਤ ਗ੍ਰੰਥ ਜੋ ਪੰਡਿਤ ਗੁਲਾਬ ਸਿੰਘ ਨਿਰਮਲੇ ਸੰਤ ਮਹਾਂਪੁਰਸ਼ ਜੋ ਚੂਨੀਆ ਨਗਰ ਦੇ ਹੋਏ ਹਨ, ਅਤੇ ਉਹ ਉਹਨਾਂ ਨੇ ਜੋ ਇਕ੍ਰਿਤ ਭਾਵਰ ਸਾਮ੍ਰਿਤ ਲਿਖੀ ਉਸ ਦੀ ਕਥਾ ਵਿਚਾਰ ਆਪਾਂ ਕੱਲ੍ਹ ਪ੍ਰਾਰੰਭ ਕੀਤੀ ਸੀ। ਚੂਨੀਆ ਨਗਰ ਦੇ ਵਿੱਚ ਬਹੁਤ ਵਿਦਵਾਨ ਹੋਏ ਹੈ, ਸਾਰ ਕਿਤਾਬਲੀ ਦੇ ਕਰਤਾ ਪੰਡਿਤ ਹਰਦਿਆਲ ਜੀ ਵੀ ਉੱਥੋਂ ਦੇ ਹੀ ਹੋਏ ਹਨ, ਜੋ ਪੰਡਿਤ ਬੇਣੀ ਜੋ ਗੁਰੂ ਅਮਰਦਾਸ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਇਆ ਸੀ, ਉਹਨਾਂ ਦੀ ਅੰਸ ਬੰਸ ਵਿੱਚੋਂ ਪੰਡਿਤ ਹਰਦਿਆਲ ਜੀ ਹੋਏ ਹਨ, ਉਹ ਵੀ ਚੂਨੀਆ ਨਗਰ ਦੇ ਹੀ ਨਿਰਮਲੇ ਸੰਤ ਹੋਏ। ਇੱਧਰ ਜਿਹੜੇ ਹੈ ਪੰਡਿਤ ਗੁਲਾਬ ਸਿੰਘ ਜੀ, ਨਿਰਮਲੇ ਸੰਤ ਪੰਥ ਵਿੱਚ ਬਹੁਤ ਨਿਰਮਲੇ ਸੰਤ ਹੋਏ ਹੈ ਅਤੇ ਅੱਜ ਵੀ ਹਨ। ਪੰਡਿਤ ਤਾਰਾ ਸਿੰਘ ਜੀ ਨਰੋਤਮ, ਪੰਡਿਤ ਹੋ ਨਰਾਇਣ ਸਿੰਘ ਜੀ ਲਾਹੌਰ ਮਜੰਗਾ ਵਾਲੇ, ਇਹ ਸਾਰੇ ਨਿਰਮਲੇ ਸੰਤ ਹੋਏ ਹਨ। ਉਹਨਾਂ ਵਿੱਚੋਂ ਚੋਟੀ ਦੇ ਵਿਦਵਾਨ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਹੋਏ ਹੈ, ਜਿਨ੍ਹਾਂ ਦਾ ਆਪਾਂ ਗ੍ਰੰਥ ਕੱਲ੍ਹ ਦਾ ਪ੍ਰਾਰੰਭ ਕੀਤਾ ਹੈ। ਸਭ ਤੋਂ ਪਹਿਲਾਂ ਜਿਹੜਾ ਹੈ ਮੰਗਲ ਕਰਦੇ ਹਨ ਆਪਣੇ ਇਸ਼ਟ ਨੂੰ ਅੱਗੇ ਰੱਖ ਕੇ, ਜੋ ਵੱਡੇ ਸਤਿਗੁਰਾਂ ਦੀ ਵੀ ਮਰਿਆਦਾ ਹੈ, ਜਿਵੇਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਮਰਿਆਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ, ਇਸੇ ਤਰ੍ਹਾਂ ਹੀ ਉਸ ਮਰਿਆਦਾ ਨੂੰ ਮੁੱਖ ਰੱਖਦਿਆਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਜਦੋਂ ਦਸਮ ਬਾਣੀ ਆਪਣੇ ਮੁਖਾਰਬਿੰਦ ਤੋਂ ਉਚਾਰ ਕੇ ਲਿਖਵਾਈ, ਤੇ ਉਹਨਾਂ ਨੇ ਵੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪੁ ਸਾਹਿਬ ਦੇ ਵਿੱਚ ਲਿਖਿਆ ਹੈ। ਇਸੇ ਤਰ੍ਹਾਂ ਗੁਰੂ ਘਰ ਦੇ ਵਿਦਵਾਨ ਉਹ ਕਿਤੇ ਵੀ ਸਿੱਖਿਆ ਲੈਣ, ਫਿਰ ਵੀ ਉਹ ਜੋ ਗੁਰੂ ਘਰ ਆਪਣੇ ਦਾ ਅੱਛਾ ਹੈ ਉਸ ਦੇ ਨਾਲ ਚੱਲ ਕੇ ਅਤੇ ਆਪਣਾ ਜਿਹੜਾ ਹੈ ਲਿਖਦੇ ਹਨ, ਮੰਗਲ ਕਰਦੇ ਹਨ। ਪੰਡਿਤ ਗੁਲਾਬ ਸਿੰਘ ਜੀ ਨੇ ਸਭ ਤੋਂ ਪਹਿਲਾਂ ਵਸਤੂ ਨਿਰਦੇਸ਼ ਮੰਗਲ ਕੀਤਾ ਹੈ। ਵਸਤੂ ਦਾ ਅਰਥ ਹੁੰਦਾ ਬ੍ਰਹਮ, ਵਿਆਪਕ ਵਾਹਿਗੁਰੂ। ਨਿਰਦੇਸ਼ ਦਾ ਹੁੰਦਾ ਅਰਥ ਕਥਨ, ਜਿਸ ਮੰਗਲ ਵਿੱਚ ਬ੍ਰਹਮ ਦਾ ਕਥਨ ਕੀਤਾ ਹੈ ਉਹ ਹੈ ਮੰਗਲ, ਬੀਜ ਮੰਤਰ ਮੰਗਲ ਵੀ ਕਹਿੰਦੇ ਹੈ, ਵਸਤੂ ਨਿਰਦੇਸ਼ ਮੰਗਲ ਵੀ ਵਿਦਵਾਨਾਂ ਨੇ ਨਾਮ ਰੱਖਿਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਵਸਤੂ ਨਿਰਦੇਸ਼ ਮੰਗਲ ਹੈ, ਇੱਕ ਜੋ ਅਦੁੱਤੀ ਬ੍ਰਹਮ ਹੈ ਓਅੰਕਾਰ ਸਰਬ ਦਾ ਪ੍ਰਕਾਸ਼ਕ, ਜੋ ਸਤਿ ਸਰੂਪ ਹੈ ਤ੍ਰੈਕਾਲ ਅਬਾਦਤਵੰ ਸਤੱਤਵੰ, ਗੁਰਚੇਤਨ ਸਰੂਪ ਹੈ ਪ੍ਰਸਾਦ ਆਨੰਦ ਸਰੂਪ ਹੈ। ਇਹ ਤਾਂ ਹੋ ਗਿਆ ਨਿਰਗੁਣ ਦਾ ਕਥਨ, ਸਰਗੁਣ ਨਿਰਗੁਣ ਦਾ ਮੰਗਲ ਇਕੱਠਾ ਹੀ ਹੈ ਇਹ। ਇੱਕ ਜੋ ਅਦੁੱਤੀ ਬ੍ਰਹਮ ਹੈ ਓਅੰਕਾਰ ਸਰਬ ਦਾ ਪ੍ਰਕਾਸ਼ਕ ਹੈ, ਜੋ ਵਾਹਿਗੁਰੂ ਐਸੇ ਅਕਾਲ ਪੁਰਖ ਦੀ ਪ੍ਰਾਪਤੀ ਪੂਰੇ ਸਤਿਗੁਰੂ ਦੀ ਪ੍ਰਸਾਦ ਕਈ ਕਿਰਪਾ ਦੁਆਰਾ ਹੁੰਦੀ ਹੈ। ਉਹ ਸਤਿਗੁਰੂ ਪੂਰੇ ਕਿਹੜੇ ਹੈ? ਸਤਿਗੁਰ ਨਾਨਕ ਪੂਰਾ ਬਚਨਾ ਕਾ ਸੂਰਾ। ਐਸੇ ਸਤਿਗੁਰੂ ਪੂਰੇ ਸਭ ਤੋਂ ਵੱਡਾ ਜੋ ਸਤਿਗੁਰੂ ਨਾਨਕ ਹੈ, ਉਸ ਸਤਿਗੁਰੂ ਦੀ ਪ੍ਰਸਾਦ ਕੇ ਕਿਰਪਾ ਦੁਆਰਾ ਇੱਕੋ ਓਅੰਕਾਰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਸੰਖੇਪ ਦੇ ਵਿੱਚ ਇਹਦੀ ਵਿਆਖਿਆ ਹੈ, ਇਹਦਾ ਬਹੁਤ ਵਿਸਥਾਰ ਹੈ। ਇਸ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਾ ਅਰਥ ਦਾ ਆਪਾਂ ਇੱਥੇ ਜਿਸ ਗ੍ਰੰਥ ਦੀ ਪ੍ਰਾਰੰਭਤਾ ਕੀਤੀ ਹੈ ਉਸ ਦੇ ਮੁਤਾਬਕ ਸੰਖੇਪ ਦੇ ਵਿੱਚ ਇਹਦੀ ਵਿਆਖਿਆ ਕੀਤੀ ਹੈ। ਅਥ ਭਾਵਰ ਸਾਮ੍ਰਿਤ ਗ੍ਰੰਥ ਲਿਖੇ ਅਤੇ ਅਥ ਕਹੀਏ ਹੋਣਾ। ਅਥ ਦਾ ਵੀ ਬਹੁਤ ਉਂਝ ਵਿਸਥਾਰ ਹੈ ਗ੍ਰੰਥਾਂ ਵਿੱਚ ਲਿਖਿਆ ਹੋਇਆ। ਜੋ ਸਨਾਤਨ ਮਤ ਵਾਲੇ ਹੈ ਉਹਨਾਂ ਨੇ ਇਹ ਖਿਆਲ ਹੈ ਉਹਨਾਂ ਦਾ ਕਿ ਅਥ ਸ਼ਬਦ ਜਦੋਂ ਪਰਮੇਸ਼ਰ ਨੇ ਬ੍ਰਹਮ ਨੇ ਸ੍ਰਿਸ਼ਟੀ ਉਤਪੰਨ ਕੀਤੀ ਤਾਂ ਦੋ ਸ਼ਬਦ ਉਚਾਰੇ ਹੈ। ਇੱਕ ਤਾਂ ਉਹ ਕਹਿੰਦੇ ਕਿ ਓਮ ਉਚਾਰਿਆ ਹੈ, ਦੂਜਾ ਕਹਿੰਦੇ ਵੀ ਉਸਨੇ ਅਥ ਸ਼ਬਦ ਉਚਾਰਿਆ ਹੈ ਅਤੇ ਸ੍ਰਿਸ਼ਟੀ ਪੈਦਾ ਹੋਈ ਹੈ। ਮੁਸਲਮਾਨ ਮੰਨਦੇ ਆ ਵੀ ਨਹੀਂ, ਖੁਦਾ ਨੇ ਕੁਨ ਸ਼ਬਦ ਉਚਾਰਿਆ, ਕੁਨ ਦਾ ਅਰਥ ਹੈ ਹੋ ਜਾ, ਅਤੇ ਜਿਸ ਕਰਕੇ 14 ਤਬਕ ਬਣ ਗਏ ਕਿਉਂਕਿ ਉਹਨੇ 14 ਲੋਕ ਮੰਨੇ ਹੈ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਓਅੰਕਾਰ ਉਤਪਾਤੀ, ਕਿ ਓਅੰਕਾਰ ਤੋਂ ਸਭ ਕੁਝ ਪੈਦਾ ਹੋਇਆ ਹੈ। ਓਅੰਕਾਰ ਆਦਿ ਕਥਨੀ ਅਨਾਦਿ, ਪ੍ਰਥਮੈ ਓਅੰਕਾਰ ਤਿਨ ਕਹਾ, ਸੋ ਧੁਨ ਪੂਰ ਜਗਤ ਮੋ ਰਹਾ। ਉਹ ਕਹਿੰਦੇ ਓਮ ਕਿਆ ਹੈ ਅਤੇ ਗੁਰੂ ਮਹਾਰਾਜ ਕਹਿੰਦੇ ਹੈ ਓਅੰਕਾਰ ਕਿਹਾ ਹੈ। ਓਅੰਕਾਰ ਆਦਿ ਕਥਨੀ ਅਨਾਦਿ, ਇਹ ਕਥਨੀ ਅਨਾਦੀ ਹੈ, ਬਹੁਤ ਪੁਰਾਤਨ ਹੈ, ਪਰ ਓਅੰਕਾਰ ਕਿਹਾ ਹੈ। ਸੋ ਰਹੋ ਵਿਚਾਰ, ਤਾਂ ਉਹ ਸਨਾਤਨ ਮਤ ਦੇ ਮੰਨਦੇ ਹੈ ਵੀ ਇਹ ਬ੍ਰਹਮ ਦੇ ਮੁਖ ਤੋਂ ਪਹਿਲਾਂ ਇਹ ਸ਼ਬਦ ਅਥ ਨਿਕਲਿਆ ਹੈ, ਜਿਸ ਕਰਕੇ ਕੁਝ ਵੀ ਲਿਖਣਾ ਹੈ ਤਾਂ ਪਹਿਲਾਂ ਅਥ ਲਿਖਣਾ ਹੈ, ਜੇ ਕਥਨ ਕਰਨਾ ਹੈ ਫਿਰ ਵੀ ਅਥ ਕਥਨ ਕਰਨਾ ਹੈ। ਇਹ ਉਹਨਾਂ ਵੱਲੋਂ ਖਿਆਲ ਸੀ, ਇਹ ਕਿਹਾ ਜਾਂਦਾ ਸੀ। ਫਿਰ ਤਬਦੀਲ ਵਿੱਚ ਆ ਗਿਆ ਇਹ ਸ਼ਬਦ, ਕਿ ਜਦੋਂ ਵੀ ਕੋਈ ਧਰਮ ਗ੍ਰੰਥ ਲਿਖਿਆ ਜਾਂਦਾ ਹੈ ਤਾਂ ਉਦੋਂ ਅਥ ਲਿਖਿਆ ਜਾਏ, ਤਾਂ ਕਰਕੇ ਕੋਈ ਵੀ ਗ੍ਰੰਥ ਲਿਖਿਆ ਜਾਂਦਾ ਹੈ ਤਾਂ ਉੱਥੇ ਅਥ ਸ਼ਬਦ ਵਰਤਿਆ ਜਾਂਦਾ ਹੈ। ਜਿਵੇਂ ਸਾਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਜਦੋਂ ਵੀ ਆਪਾਂ ਕੁਝ ਲਿਖਦੇ ਹਾਂ ਜਾਂ ਤਾਂ ਲਿਖਾਂਗੇ ਦੇਗ ਤੇਗ ਫਤਿਹ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਜਾਂ ਆਪਾਂ ਲਿਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਤਿ ਸ੍ਰੀ ਅਕਾਲ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੇ ਕੋਈ ਆਪਾਂ ਲਿਖਾਂਗੇ ਧਾਰਮਿਕ ਸੰਬੰਧ ਵਿੱਚ ਕੁਝ ਵੀ, ਤਾਂ ਆਪਾਂ ਪਹਿਲਾਂ ਉਹ ਲਿਖਾਂਗੇ ਇੱਕ ਓਅੰਕਾਰ ਤੋਂ ਹੀ ਆਰੰਭ ਕਰਾਂਗੇ ਜੋ ਸਾਨੂੰ ਗੁਰੂ ਮਹਾਰਾਜ ਨੇ ਬਖਸ਼ਿਆ ਹੋਇਆ। ਜੇ ਬੋਲਾਂਗੇ ਤਾਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਖਸ਼ਿਆ ਹੈ, ਜਾਂ ਸਤਿ ਸ੍ਰੀ ਅਕਾਲ। ਇਸੇ ਤਰ੍ਹਾਂ ਸਨਾਤਨ ਮਤ ਦੇ ਵਿੱਚ ਅਥ ਨੂੰ ਮੁੱਖ ਜੋ ਮੰਗਲ ਦਾ ਸੂਚਕ ਸ਼ਬਦ ਰੱਖਿਆ ਹੈ, ਅਤੇ ਗ੍ਰੰਥ ਨੂੰ ਲਿਖਣ ਤੋਂ ਪਹਿਲਾਂ ਅਥ ਜਿਹੜਾ ਸਾਰੇ ਗ੍ਰੰਥਾਂ ਵਿੱਚ ਲਿਖਿਆ ਜਾਂਦਾ ਹੈ, ਅਤੇ ਇਸ ਕਰਕੇ ਅਥ ਦਾ ਉਂਝ ਵਿਸਥਾਰ ਤਾਂ ਬਹੁਤ ਹੈ। ਜਦੋਂ ਆਪਾਂ ਵਚਿੱਤਰ ਨਾਟਕ ਬਾਣੀ ਦੀ ਕਥਾ ਕੀਤੀ ਉੱਥੇ ਅਥ ਦਾ ਵਿਸਥਾਰ ਥੋੜ੍ਹਾ ਹੋਰ ਖੋਲ੍ਹ ਕੇ ਕੀਤਾ ਹੈ। ਸੋ ਰਹੋ ਵਿਚਾਰ, ਅਥ ਦਾ ਅਰਥ ਸੰਪਰਦਾਇ ਅਰਥ ਹੁੰਦਾ ਹੈ ਹੁਣ ਜਾਂ ਉਪਰੰਤ, ਪਸ਼ਚਾਤ, ਪਿੱਛੋਂ, ਇਸ ਤੋਂ ਬਾਅਦ। ਭਾਵ ਉੱਪਰ ਲਿਖਿਆ ਨਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਭਾਵ ਹੁਣ बीज मंत्र मंगल तो अथ कहिए पश्चात पिछों उपरंत जां सीधा समझ लेना अथ कहिए हुण असी भावर सामृत ग्रंथ लिखते हाँ। यदा टीका यह है, भाव नाम हुंदा है प्रेम दा, ते रास्ता अर्थ राशि, ते जिहड़ा कन्ना उहदे विचों ऐड़ा निकल जाना, जिहड़ी बिंदी लगी उह टिप्पी बन जानी है अमृत, भाव रस अमृत, ते भाव तो अर्थ लैणा प्रेम, जो प्रेम दे रस वाले अमृत है, इस नूं प्रगट करन वाला ग्रंथ पंडित गुलाब सिंह जी कहिंदे हुण असीं लिखदे हाँ। जां भी प्रेम दे रस वाले जिहड़े अमृत रूपी बचन है, ते जे ये प्रेम दे रस वाले अमृत रूपी बचन जिस ग्रंथ विच रखे है वो असीं लिखे ते कहीए लिखदे हाँ। भाव दा अर्थ भी प्रेम, भाव दा अर्थ भी प्रेम गुरबाणी विच भी आउंदा है, साध संगत बिन भाव नहीं उपजै, भाव बिन भगत ना होए तेरी, के साध संगत तो बिना भाव कहिए प्रेम नहीं पैदा हुंदा, ते भाव बिन भाव प्रेम बिन भगत ना होए तेरी, तेरी भगती नहीं हो सकती प्रेम तो बिना। प्रेम होना बहुत जरूरी है परमार्थ दे मार्ग विच, तो प्रेम किन्ना अंदर पैदा हुंदा है, गुरु साहिब कहिंदे नानक जिन मन भाओ तिना मन भाओ, जिन्ना दे अंदर भाओ है ना रब दा उन्ना अंदर ही वो प्रेम पैदा हुंदा, इस करके भय होना बहुत जरूरी है प्रेम नूं प्राप्त करन लई, तो परमेश्वर है ही प्रेम रूप जिन्हों प्राप्त करना है, इस करके प्रे नौ रस है उंजते, नौ रसा विच्चों सब तो जिहड़ा रस महान है वह है प्रेम रस, उंजते रस हर एक चीज़ विच ही रस है, जिहड़ा कोई काम करदा अपना नूं अपने काम च रस है, विषइयां नूं अपने विषय भोगां च रस है, कईयां नूं दुनियावी प्रेमां विच रस है, जिमीदार नूं खेती करन विच रस है, नौकरी वाले नूं नौकरी करन विच रस है, पर सब तों उपर है प्रेम दी कथा, ओ प्रेम रस रूपी जिहड़ा अमृत है इस नूं प्रगट करन वाला ग्रंथ लिखदे हाँ। ते ओ प्रेम रस पैदा कुत्थों ना भौ तों, इस करके ग्रंथ विच जीवन जांच दसदे होए परमेश्वर दा भाव प्रगट करदे होए प्रेम रस अमृत प्रगट करदा ये ग्रंथ, ऐसा ग्रंथ कहिंदे असीं लिखदे हाँ। जिवें इहदा विस्थार करना तो होर भी बहुत हो जाता है, पर समझ मुताबक इन्ना ही बहुत है कि अथ दा अर्थ टीके करके, ते अथ हुण भाव कहिए प्रेम रस दा जिहड़ा प्रेम रस रूपी अमृत है उस नूं प्रगट करन वाला ग्रंथ लिखदे हाँ। जां भी अथ हुण जिहड़े भाव कहिए प्रेम दे रस रूपी अमृत रूपी बचन हन जिस ग्रंथ विच वो ग्रंथ असीं लिखदे हाँ। अगे कवि साहिब जी जिहड़ा है ग्रंथ की प्रारंभता करन तो पहला श्री रामचंद्र भगवान जी के चरणों का मंगल करते हैं, क्योंकि कांशी विच पंडित गुलाब सिंह जी पढ़े हैं, ते जिहड़े पंडित को पढ़े है वो श्री रामचंद्र जी का उपासक सी, क्योंकि कांशी विच पढ़ना उत्थे ते सनातन मत्ता ही है ना जिहड़ा प्रचार, ਜੋ ਵਿਦਿਆ ਗੁਰੂ ਜਿਸ ਗੁਰੂ ਨੂੰ ਮੰਨਦੇ ਆ ਉਸ ਨੂੰ ਮੁੱਖ ਰੱਖਦਿਆਂ ਹੋਇਆਂ ਹੁਣ ਵਿਦਿਆ ਗੁਰੂ ਦੇ ਪ੍ਰੇਮ ਵਿੱਚ ਭਿੱਜੇ ਹੋਏ ਮੰਗਲ ਸ਼੍ਰੀ ਰਾਮ ਚੰਦਰ ਭਗਵਾਨ ਜੀ ਦਾ ਕਰ ਰਹੇ ਹਨ। ਸਵਈਆ ਸੇਤੂ ਕਰੇ ਜਿਨ ਸਾਗਰ ਪੈ, ਇੱਥੇ ਸੇਤੂ ਤੱਤੇ ਔਂਕੜ ਲਾ ਕੇ ਪੜ੍ਹਨਾ ਹੈ। ਸੇਤੂ ਸੇਤੂ ਸੇਤ ਹੁੰਦਾ ਹੈ ਪੁਲ। ਪਹਿਲਾਂ ਪਦ ਅਰਥ ਕਰ ਲਵਾਂਗੇ ਫਿਰ ਆਪਾਂ ਸਿੱਧੇ ਅਰਥ ਕਰ ਲਵਾਂਗੇ। ਸੇਤੂ ਕਹੀਏ ਪੁਲ, ਕਰੇ ਕਹੀਏ ਕੀਤੇ, ਜਿਨ ਕਹੀਏ ਜਿਸ ਰਾਮ ਚੰਦਰ ਜੀ ਨੇ, ਸਾਗਰ ਸਮੁੰਦਰ ਪੈ ਉੱਪਰ ਸਭ ਸਾਰੇ ਦੇਵਣ ਦੇਵਤੇ, ਕੇਦਾਰਥ ਦੇ ਦੁੱਖ ਦੂਰ ਮਿਟਾਏ, ਮਿਟਾਏ ਦਾ ਅਰਥ ਨਾਸ ਕਰ ਦਿੱਤੇ। ਕਹਿੰਦੇ ਹਨ ਸੇਤ ਕਰੇ ਜਿਨ ਸਾਗਰ ਪੇ, ਜਿਨ ਜਿਸ ਰਾਮ ਚੰਦਰ ਜੀ ਨੇ ਲੰਕਾ ਨੂੰ ਜਾਣ ਵੇਲੇ ਜਿਹੜੇ ਸਮੁੰਦਰ ਦੇ ਉੱਪਰ ਵੱਡੇ ਵੱਡੇ ਜਿਹੜੇ ਹੈ ਪੱਥਰਾਂ ਦੇ ਪੁਲ ਬਣਾਉਣਾ ਕੀਤੇ, ਅਤੇ ਸਭ ਦੇਵਨ ਕੇ ਦੁੱਖ ਦੂਰ ਮਿਟਾਏ, ਸਭ ਕਹੀਏ ਸਾਰੇ ਦੇਵਤਿਆਂ ਦੇ ਦੁੱਖ ਜਿਹੜੇ ਦੂਰ ਕਰਕੇ ਮਿਟਾਏ, ਕਹੀਏ ਨਾਸ ਕਰ ਦਿੱਤੇ ਸਨ। ਕਿਉਂਕਿ ਰਾਵਣ ਨੇ ਬਹੁਤ ਵੱਡੇ ਵੱਡੇ ਦੇਵਤੇ ਕੈਦ ਕੀਤੇ ਸੀ, ਉਹਨਾਂ ਕੋਲੋਂ ਕੰਮ ਕਰਾਉਂਦਾ ਏ। 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਕਰ ਦੀਆ ਨਾ ਬਾਤੀ, ਚੰਦ ਸੂਰਜ ਜਾ ਕੇ ਤਪਤਰ ਸੋਈ, ਬੈਸੰਤਰ ਜਾ ਕੇ ਕਪੜੇ ਧੋਈ, ਕਾਲ ਨੂੰ ਜਿੰਨੇ ਪਾਵੇ ਨਾ ਬੰਨਿਆ, ਸੂਰਜ ਚੰਦਰਮਾ ਜੀ ਦੇ ਰਸੋਈ ਤਪਾਉਂਦੇ, ਪਾਵੇ ਦਾ ਭੋਜਨ ਤਿਆਰ ਕਰਦੇ, ਬੈਸੰਤਰ ਜੀ ਦੇ ਕੱਪੜੇ ਧੋਂਦੀ। ਇਸ ਤਰ੍ਹਾਂ ਜਿਹਨੇ ਵੱਡੇ ਵੱਡੇ ਦੇਵਤੇ ਕੈਦ ਕੀਤੇ ਸੀ, ਇੰਦਰ ਵਰਗੇ ਦੇ ਮਾਲੀ, ਦਸਮ ਗ੍ਰੰਥ ਸਾਹਿਬ ਵਿੱਚ ਮਹਾਰਾਜ ਰਾਮ ਅਵਤਾਰ ਵਿੱਚ ਲਿਖਦੇ ਹੈ, ਚੌਰ ਚੰਦਰੰ ਕਰੰ ਛੱਤਰ ਸੂਰੰ ਧਰੰ, ਵੇਦ ਬ੍ਰਹਮਾ ਰਰੰ ਦੁਆਰ ਮੇਰੇ। ਭਾਵ ਚੰਦਰਮਾ ਜਿਹੜਾ ਜਿਸ ਰਾਵਣ ਨੂੰ ਚੌਰ ਕਰਦਾ ਸੀ, ਅਤੇ ਛੱਤਰ ਸੂਰਜ ਜਿਹੜਾ ਛੱਤਰ ਉੱਪਰ ਇਹਦੇ ਸੀ ਤੇ ਧਾਰਦਾ ਸੀ ਰੱਖਦਾ ਸੀ, ਵੇਦ ਜੀ ਦੀ ਹਜ਼ੂਰੀ ਦੇ ਵਿੱਚ ਬ੍ਰਹਮਾ ਜਿਹੜਾ ਆਪਣੇ ਮੁਖ ਤੋਂ ਉਚਾਰਦਾ ਸੀ, ਪਾਕ ਪਾਵਕ ਕਰੰ ਨੀਰ ਵਰਣੰ ਭਰੰ, ਪਾਵਕ ਕਹੀਦਾ ਹੈ ਅੱਗ ਨੂੰ, ਭਾਵ ਨਾਮ ਪਵਿੱਤਰਤਾ ਹੁੰਦਾ, ਕਾ ਨਾਮ ਕਰਨ ਵਾਲੀ ਉਹ ਕੀ ਅਗਨੀ, ਉਹ ਜਿਹੜੀ ਅਗਨੀ ਹੈ ਉਹ ਪਾਕ ਕਹੀਏ ਰਸੋਈ ਤਿਆਰ ਕਰਦੀ ਸੀ ਜਿਸ ਰਾਵਣ ਦੀ, ਅਤੇ ਵਰਣੰ ਜਿਹੜਾ ਵਰਣ ਦੇਵਤਾ ਜਿਹਨੂੰ ਮੁਸਲਮਾਨ ਖਵਾਜਾ ਪੀਰ ਕਹਿੰਦੇ ਹੈ, ਤੋ ਜਿਸਦਾ ਪਾਣੀ ਭਰਦਾ ਸੀ ਰਾਵਣ ਦਾ, ਜਛ ਵਿਦਿਆ ਧਰੰ ਕੀਨ ਚੇਰੇ, ਜਿਸ ਰਾਵਣ ਨੇ ਕੁਬੇਰ ਦੇ ਸੇਵਕ ਜਿਹੜੇ ਜਛ ਵਿਦਿਆ ਧਰ, ਇਹ ਵੀ ਦੇਵਤਿਆਂ ਦੀ ਇੱਕ ਕਿਸਮ ਹੈ, ਇਹ ਜਿੰਨੇ ਚੇਲੇ ਕੀਤੇ ਹੋਏ ਸੀ ਰਾਵਣ ਨੇ, ਉਹ ਰਾਵਣ ਐਸੇ ਐਸੇ ਜਿਹੜੇ ਵੱਡੇ ਵੱਡੇ ਦੇਵਤੇ ਇੰਦਰ ਵਰਗੇ ਮਾਲੀ ਜਮ ਵਰਗੇ ਕਾਲ ਨਾਲ ਬੰਨੇ ਹੋਏ ਸਨ, ਕੈਦ ਵਿੱਚ ਰੱਖੇ ਹੋਏ ਸਨ, ਉਹ ਸ਼੍ਰੀ ਰਾਮ ਚੰਦਰ ਭਗਵਾਨ ਜੀ ਨੇ ਸਾਰੇ ਆਜ਼ਾਦ ਕਰ ਦਿੱਤੇ, ਸਾਰੇ ਛੁਡਾ ਦਿੱਤਾ। ਇਸ ਤਰ੍ਹਾਂ ਫਿਰ ਸਮਝ ਲੈਣਾ, ਸੇਤੁ ਕਰੇ ਜਿਨ ਸਾਗਰ ਪੈ, ਜਿਨ ਜਿਸ ਰਾਮ ਚੰਦਰ ਜੀ ਨੇ ਸੇਤ ਕਹੀਏ ਪੁਲ ਦੇ ਉੱਪ ਸੇਤ ਕਹੀਏ ਪੁਲ, ਸਾਗਰ ਕਹੀਏ ਸਮੁੰਦਰ, ਸਮੁੰਦਰ ਉੱਪਰ ਜਿਸ ਰਾਮ ਚੰਦਰ ਜੀ ਨੇ ਪੁਲ ਬਣਾਉਣਾ ਕੀਤਾ ਲੰਕਾ ਨੂੰ ਜਾਣ ਵਾਸਤੇ, ਅਤੇ ਸਾਰੇ ਦੇਵਤਿਆਂ ਦੇ ਦੁੱਖ ਜਿਹੜੇ ਦੂਰ ਮਿਟਾਏ, क्योंकि रावण है ही बहुत बड़ी सी, ये ब्राह्मण सी जे चार वेद, उपवेद, धनुर्वेद, थर्ववेद, ये सारे ही जानता सी, शिल्प वेद, आयुर्वेद, उपवेद ते शाम, ऋग, यजुर, अथर्वण सब ये पढ़िया होया सी। ते लंकापति बनिया क्योंकि एक इस तरह दस्या जाता कि पार्वती ने शिव जी ने कहा सी भी वेखो महाराज आपां भी कोई पुरी बनाईए, आपां मड़िया मसाणा जी रह के गुजारा करते हैं, तो आपां मात लोग ते अजे लंका ही एक वधिया सोहना पुरी बनाईए। तो शिव जी कहन लगे देख पार्वती और रहनी तो कोई है नहीं अपने को, पर वो स्त्री हठ मनी ना, पार्वती कहती नहीं बनाओ तुसी, वो सोने की लंका बनाई। फिर इन्हें रावण ने जिहड़ा सी रावण पासों, ये रावण शिव जी का उपासक सी, जिहदे पासों वेद का पाठ सुनिया है, शिव जी ने बड़ा प्रसन्न होया, कहिंदा भी मंगो जो मंगदे वर। उस वेले कहिंदे रावण ने ये लंका पूरी मंग ली सी, मैनू लंका ही दे दिओ सोने की सारी, जिस करके लंका पति बन गया। फिर रावण राज ने चला दिता, देवत्या दे नाक दे दम कर दिता, इस तरह शिव जी निरोधा रह गए, लंका पति बन गया सी। ते देवत्या नू दुख दिंदा, ते ओ देवत्या दे दुख दूर मिटाए, सारे दुख नाश कर दिते, वड्डे वड्डे देवते जिहड़े कैद कीते सन ते उहनां को नौकरियां करवाउंदा सी, अपने काम करवाउंदा सी, उहनां तों जिहड़े बड़े धक्केशाहियां करदा सी, उहनां तों रावण तों जिहड़ा है हटाया, रावण दा नाश कीता, ते देवत्या नूं सुखां दा प्रकाश कीता सी। रावण राम जी ने सेत करे जिन सागर पै, जिस रामचंद्र जी ने समुंदर दे उपर सेतु कही कहीए पुल बनाउणा कीते, लंका नूं जाण वास्ते लंगूरां बांदरां दे राहीं, ते सारे देवत्या दे दुख दूर मिटाए, ऐसे रावण नूं मार के ते सारे देवत्या दे दुख जेड़े दूर करके मिटाए, कहिए नाश कर दिते सन। रावण के 10 शीश कट्टे, ते रावण नाल युद्ध कीता, युद्ध करके ये 10 शीश कट्टे, 10 सिर कट दिते, क्योंकि इन्हें 10 सिर अपने शिवजी गुरु नूं भेट कीते सन। गुरबाणी विच वी आउंदा, सम्मन जो इस प्रेम की दम कह होती साट, रावण होते सो रंक नहै जिन सिर दीने काट। ये गुरबाणी दा प्रमाण है, नहीं सोच लेना कि 10 सिर की दा हैगे कि नहीं हैगे। महाराज कहिंदे जिसने 10 सिर कट के अपने दित्ते गुरु नूं, क्योंकि धनुर्वेद पढ़िया होया सी, मंत्रे सारी जानदा सी रावण। रावण की गल की कहनी है, मारे कहते रावण से मह रावण से कटकानो से, जो मह रावण कोई कहता भी राम का पुत्र सी, जो पताल में रिंदा, कई कहते भी इन्हें मासी का पुत्र सी रावण की, ओदा 2,000 बाहां ते 1,000 सिर सी मह रावण का, ते रावण दे 10 शीश होने सुभाविक ही है, इहदे विच ते कोई शक ही नहीं। ते रावण दे नाल युद्ध कीता श्री रामचंद्र जी ने, 10 शीश कट्टे, 10 सिर कट दिते, सो विभीखण के सिर छत्र फिराए। ते विभीखण जो रावण दा भरा सी, ओदे सिर उपर छत्र फराए, लंका दा राज तख्त दा छत्र, राजभाग दा छत्र फिरा दिता, फराए कहिए फिरा दिता, चला दिता। गौतम नार उधार करी, फिर रामचंद्र जी की वडियाई करते हुए कवि जी होर भी दस रहे हैं कि वेखो भीखण दे सिर ते छत्र फरा दिता, रावण दे सिर कट के उहदा वध कीता, ਦੇਵਤਿਆਂ ਨੂੰ ਸੁਖ ਦਿੱਤਾ, ਦੁੱਖ ਦੂਰ ਮਿਟਾਏ, ਗੌਤਮ ਨਾਰ ਉਧਾਰ ਕਰੀ। ਗੌਤਮ ਜੋ ਰਿਸ਼ੀ ਸੀ ਅਤੇ ਨਾਲ ਉਹਦੀ ਇਸਤਰੀ ਜਿਹੜੀ ਅਹਿੱਲਿਆ, ਜਿਹੜੀ ਪੱਥਰ ਬਣੀ ਪਈ ਸੀ ਸਰਾਪ ਕਰਕੇ, ਉਧਾਰ ਕਰੀ, ਉਸ ਦਾ ਉਧਾਰ ਕੀਤਾ, ਪਾਰ ਉਤਾਰਾ ਕੀਤਾ। ਮਿਥਿਲਾ ਪੱਤ ਕੇ ਜਿਨ ਭੌਣ ਸੁਹਾਏ, ਮਿਥਿਲਾਪੁਰੀ ਦਾ ਪੱਤ ਮਾਲਕ ਉਹ ਕੀ ਸੀ? ਜਨਕ ਰਾਜਾ ਮਿਥਿਲਾਪੁਰੀ ਸੀ, ਅਤੇ ਪੱਤ ਕਹੀਏ ਉਹਦਾ ਮਾਲਕ ਉਹ ਕੀ ਸੀ? ਮਿਥਿਲਾ ਪੱਤ ਜਨਕ ਰਾਜਾ, ਅਤੇ ਰਾਜੇ ਜਨਕ ਦੇ ਜਿਨ ਭੌਣ ਸਹਾਏ, ਜਿਨ ਦਾ ਅਰਥ ਜਿਸ ਰਾਮ ਚੰਦਰ ਜੀ ਨੇ ਭੌਣ ਕਹੀਏ ਘਰ, ਸਹਾਏ ਕਹੀਏ ਸੋਭਨੀਕ ਬਣਾਏ। ਉਹ ਕਿਵੇਂ ਸੋਭਨੀਕ ਬਣਾਏ ਸੀ, ਅਤੇ ਗੌਤਮ ਰਿਸ਼ੀ ਦੀ ਘਰਵਾਲੀ ਦਾ ਕਿਵੇਂ ਉਧਾਰ ਕੀਤਾ, ਇਹ ਸਾਖੀ ਗੁਰਬਾਣੀ ਵਿੱਚ ਵੀ ਆਉਂਦੀ ਹੈ। ਉੱਥੇ ਪੂਰੀ ਸਾਖੀ ਲੱਗਦੀ ਜਿੱਥੇ ਬਚਨ ਆਉਂਦਾ ਹੈ, ਸਹੰਸਰ ਦਾਨ ਦੇ ਇੰਦਰ ਰੁਆਇਆ। ਉਹ ਇਵੇਂ ਸਾਖੀ ਹੈ ਕਿ ਜਿਹੜੀ ਗੌਤਮ ਨਾਰ, ਗੌਤਮ ਰਿਸ਼ੀ ਦੀ ਨਾਰ ਕਈ ਘਰਵਾਲੀ ਸੀ, ਉਹਦਾ ਨਾਮ ਸੀ ਹਿੱਲਿਆ, ਜੋ ਬਹੁਤ ਹੀ ਸੁੰਦਰ ਰੂਪ ਵਾਲੀ, ਇਹਦੇ ਸੁੰਦਰ ਸਰੂਪ ਦੀ ਸਾਰੇ ਦੇਵਤਿਆਂ ਵਿੱਚ ਗੱਲ ਚੱਲਦੀ ਰਹਿੰਦੀ। ਇੱਕ ਦਿਨ ਚੰਦਰਮਾ ਦੇ ਕੋਲੋਂ ਇੰਦਰ ਨੇ ਗੌਤਮ ਰਿਸ਼ੀ ਦੀ ਇਸਤਰੀ ਅਹਿੱਲਿਆ ਬਾਰੇ ਸੁਣਿਆ। ਗੌਤਮ ਰਿਸ਼ੀ ਦੀ ਇਸਤਰੀ ਵਰਗਾ ਦੁਨੀਆ ਵਿੱਚ ਹੋਰ ਕਿਸੇ ਦਾ ਰੂਪ ਨਹੀਂ ਹੈ। ਇਹ ਅਹਿੱਲਿਆ ਦੀ ਸਿਫਤ ਸੁਣ ਕੇ ਜਦੋਂ ਉਸਦੇ ਚਿਹਰੇ ਮੋਹਰੇ ਨੂੰ ਦੇਖਿਆ, ਤਾਂ ਇੰਦਰ ਦੇਵਤਾ ਕਾਮ ਵੱਸ ਹੋ ਗਿਆ, ਇਹ ਸੁੱਧ ਬੋਧੀ ਨੂੰ ਭੁੱਲ ਗਈ। ਦਸਮ ਗ੍ਰੰਥ ਸਾਹਿਬ ਵਿੱਚ ਵੀ ਬਚਨ ਆਉਂਦੇ, ਦਿਵਤ ਦੀਪ ਦੁੱਤ ਬਾਪ ਭਿਖੀ, ਬਾਸਵ ਭਇਓ ਪਤੰਗ, ਕਾਮ ਸਿੰਘ ਗਰਜਨ ਕਰਾ, ਧੀਰਨ ਭਇਓ ਕਰੰਗ। ਫਿਰ ਜਦੋਂ ਹਿੱਲਿਆ ਦੇ ਸਰੀਰ ਦੀ ਸੋਭਾ ਪ੍ਰਕਾਸ਼ ਦੀ ਦੇਖੀ, ਤੇ ਇਹ ਤੇ ਪਤੰਗਾ ਹੀ ਬਣ ਗਿਆ, ਜਿਵੇਂ ਦੀਵੇ ਦੀ ਲਾੜ ਤੇ ਪਤੰਗਾ ਮਰਨ ਜਾਂਦਾ ਨਾ, ਉਹੀ ਹਾਲ ਹੋ ਗਿਆ। ਕਾਮ ਰੂਪੀ ਸ਼ੇਰ ਗਰਜਣਾ ਕੀਤਾ, ਧੀਰਨ ਭਇਓ ਕਰੰਗ। ਧੀਰਜ ਰੂਪੀ ਜਿਹੜਾ ਧੀਰਜ ਸੀ ਸ਼ੇਰ, ਉਹ ਬਣ ਗਿਆ ਕਰੰਗ, ਹਿਰਨ ਬਣ ਗਿਆ। ਤੇ ਕਾਮ ਹੁਣ ਸਿੰਘ ਸ਼ੇਰ ਦੇ ਹਿਰਨ ਨੂੰ ਖਾਈ ਜਾਂਦਾ ਨਾ, ਇਸ ਤਰ੍ਹਾਂ ਧੀਰਜ ਰੂਪੀ ਹਿਰਨ ਨੂੰ ਕਾਮ ਰੂਪੀ ਸ਼ੇਰ ਖਾ ਗਿਆ। ਤੇ ਪਹਿਲਾਂ ਇੰਦਰ ਦੇਵਤੇ ਨੇ ਸੂਰਜ ਦੇਵ ਨੂੰ ਪੁੱਛਿਆ ਕਿ ਮੇਰਾ ਅਹਿੱਲਿਆ ਨਾਲ ਮਿਲਾਪ ਕਿਸ ਤਰੀਕੇ ਨਾਲ ਹੋ ਸਕਦਾ, ਤਾਂ ਸੂਰਜ ਦੇਵਤਾ ਕਹਿਣ ਲੱਗਿਆ ਕਿ ਮੇਰੀ ਤੇਜ਼ ਰੋਸ਼ਨੀ ਕਰਕੇ ਤਾਂ ਇਸਤਰੀਆਂ ਲੁਕੀਆਂ ਰਹਿੰਦੀਆਂ ਹੈ, ਬਾਹਰ ਨਹੀਂ ਨਿਕਲਦੀਆਂ। ਫਿਰ ਇੰਦਰ ਨੇ ਇੱਥੋਂ ਤੇ ਚਲਾ ਗਿਆ, ਚੰਦਰਮਾ ਨੂੰ ਪੁੱਛਿਆ, ਤਾਂ ਉਸਨੇ ਕਿਹਾ ਕਿ ਉਸਦਾ ਪਤੀ ਗੌਤਮ ਰਿਸ਼ੀ ਰੋਜ਼ ਕੁੱਕੜ ਦੀ ਬਾਂਗ ਸੁਣ ਕੇ ਪ੍ਰਭਾਤ ਵੇਲੇ ਉੱਠ ਕੇ ਪਹਿ ਰਾਤ ਰਹਿੰਦੀ ਨੂੰ ਗੋਦਾਵਰੀ ਵਿੱਚ ਇਸ਼ਨਾਨ ਕਰ ਲਈ ਜਾਂਦਾ ਹੈ। ਉਸ ਸਮੇਂ ਤੋਂ ਬਗੈਰ ਉਸਦੇ ਇਕੱਲਿਆਂ ਹੋਣ ਦਾ ਔਰ ਕੋਈ ਸਮਾਂ ਨਹੀਂ। ਇੰਦਰ ਚੰਦਰਮਾ ਨੂੰ ਕਹਿਣ ਲੱਗਾ ਕਿ ਤੂੰ ਮੇਰੀ ਸਹਾਇਤਾ ਕਰ, ਰਿਸ਼ੀ ਦੇ ਸਵੇਰੇ ਉੱਠਣ ਦੇ ਸਮੇਂ ਤੂੰ ਕੁੱਕੜ ਬਣ ਕੇ ਅੱਧੀ ਰਾਤ ਨੂੰ ਬਾਂਗ ਦੇ ਦੇਵੀਂ। ਇੰਦਰ ਦਾ ਕਹਿਣਾ ਮੰਨ ਕੇ ਚੰਦਰਮਾ ਨੇ ਦੂਸਰੀ ਰਾਤ ਨੂੰ ਕੁੱਕੜ ਦਾ ਰੂਪ ਧਾਰ ਕੇ ਅੱਧੀ ਰਾਤ ਨੂੰ ਜਾ ਕੇ ਬਾਂਗ ਦੇ ਦਿੱਤੀ। ਹਜੇ ਸਮਾਂ ਨਹੀਂ ਸੀ ਹੋਇਆ, ਹੁਣ ਗੌਤਮ ਰਿਸ਼ੀ ਬਾਂਗ ਸੁਣ ਕੇ ਉੱਠਦਾ ਸੀ। ਉਸੇ ਵੇਲੇ ਉੱਠ ਕੇ ਆਪਣਾ ਪਰਨਾ ਜਿਹਾ ਲੈ ਕੇ ਇਸ਼ਨਾਨ ਕਰ ਲਈ ਗੋਦਾਵਰੀ ਵੱਲ ਤੁਰ ਪਿਆ। ਗੌਤਮ ਰਿਸ਼ੀ ਦੇ ਜਾਣ ਤੋਂ ਬਾਅਦ ਇੰਦਰ ਨੇ ਦੈਵੀ ਸ਼ਕਤੀ ਨਾਲ ਗੌਤਮ ਰਿਸ਼ੀ ਵਰਗਾ ਸਰੂਪ ਬਣਾ ਲਿਆ। ਅਹਿੱਲਿਆ ਨਾਲ ਮਿਲ ਕੇ ਸਰੀਰਕ ਸੰਬੰਧ ਕੀਤਾ। ਜਿਸ ਵੇਲੇ ਗੌਤਮ ਰਿਸ਼ੀ ਗੋਦਾਵਰੀ ਵਿੱਚ ਇਸ਼ਨਾਨ ਕਰਨ ਲਈ ਵੜਿਆ, ਤਾਂ ਉਦੋਂ ਜੋ ਗੰਗਾ ਗੋਦਾਵਰੀ ਹੈ, ਤੇ ਅੰਤਰਜਾਮੀ ਨੇ ਗੰਗਾ ਦੇ ਰੂਪ ਵਿੱਚ ਆਵਾਜ਼ ਦਿੱਤੀ, ਹੇ ਰਿਸ਼ੀ ਤੁਹਾਡੇ ਇਸ਼ਨਾਨ ਦਾ ਅੱਜ ਸਮਾਂ ਨਹੀਂ ਹੈ, ਅਜੇ ਤਾਂ ਅੱਧੀ ਰਾਤ ਦਾ ਸਮਾਂ ਹੈ। ਤੁਹਾਡੇ ਘਰ ਚੋਰ ਲੱਗੇ ਹੋਏ ਹਨ, ਜਲਦੀ ਜਾਓ ਆਪਣੇ ਘਰ ਦੀ ਸੰਭਾਲ ਕਰੋ, ਕਾਹਨੂੰ ਨਹਾਉਣਾ ਏ। ਇਹ ਗੱਲ ਸੁਣ ਕੇ ਰਿਸ਼ੀ ਗਿੱਲਾ ਪੰਨਾ ਨਿਚੋੜਦਾ ਬੜੇ ਗੁੱਸੇ ਵਿੱਚ ਜਲਦੀ ਬਾਹਰ ਆਇਆ। ਜਦੋਂ ਰਿਸ਼ੀ ਜੀ ਨੇ ਘਰ ਦੇ ਬਾਹਰ ਜਾ ਕੇ ਵੇਖਿਆ, ਚੰਦਰਮਾ ਕੁੱਕੜ ਬਣ ਕੇ ਮਨਾਰੇ 'ਤੇ ਬੈਠਾ ਬੋਲ ਰਿਹਾ ਹੈ। ਸਾਰੀ ਸ਼ੈਤਾਨੀ ਚੰਦਰਮਾ ਦੀ ਜਾਣ ਕੇ ਗੁੱਸੇ ਵਿੱਚ ਆ ਕੇ ਬੜੇ ਜ਼ੋਰ ਨਾਲ ਗਿੱਲਾ ਪਰਨਾ ਮਾਰਿਆ, ਉਹਦੇ ਨਿਸ਼ਾਨ ਪੈ ਗਿਆ, ਜਿਸ ਨੂੰ ਜਿਸ ਕਰਕੇ ਚੰਦਰਮਾ ਦੇ ਕਲੰਕ ਲੱਗ ਗਿਆ, ਜੋ ਕਲੰਕ ਅੱਜ ਤੱਕ ਦੂਰ ਨਹੀਂ ਹੋ ਸਕਿਆ। ਅੱਜ ਵੀ ਵੇਖੋ ਚੰਦਰਮਾ ਜੋ ਦਾਗ ਰਹਿੰਦਾ ਹੈ, ਪੂਰੇ ਵੇਖ ਲਓ ਜਦੋਂ ਬਣਿਆ ਹੋਊ। ਫਿਰ ਰਿਸ਼ੀ ਜਦੋਂ ਅੰਦਰ ਜਾਣ ਲੱਗਿਆ ਤਾਂ ਆਪਣੀ ਲੜਕੀ ਅੰਜਨੀ ਨੂੰ ਪਹਿਰੇ 'ਤੇ ਖੜਾ ਵੇਖ ਕੇ ਪੁੱਛਣ ਲੱਗਾ, ਅੰਦਰ ਕੌਣ ਹੈ? ਅੰਜਨੀ ਨੇ ਮੱਧਮ ਜਿਹੀ ਆਵਾਜ਼ ਨਾਲ ਕਿਹਾ ਕਿ ਮਾਜਾਰ। ਹੁਣ ਮਾਜਾਰ ਦਾ ਅਰਥ ਹੁੰਦਾ ਹੈ, ਉਹਦੇ ਕਈ ਅਰਥ ਹੈ, ਚੋਰ ਵੀ ਹੈ, ਬਿੱਲਾ ਵੀ ਹੈ, ਜਾਂ ਮਾਂ ਦਾ ਜਾਰ ਵੀ ਅਰਥ ਬਣ ਜਾਂਦਾ। ਉਹਨੇ ਇਸ ਭਾਵਕ ਨਾਲ ਕਿਹਾ ਵੀ ਪਿਤਾ ਨੂੰ ਝੂਠ ਨਾ ਬੋਲਿਆ ਜਾਵੇ, ਮਾਤਾ ਨਾਲ ਵੀ ਧੋਖਾ ਨਾ ਹੋਵੇ। ਇਸ ਤਰ੍ਹਾਂ ਉਹਨੇ ਮਾਂ ਜਾਰ ਕਹਿ ਦਿੱਤਾ। ਉਸ ਵੇਲੇ ਅੰਜਣੀ ਨੂੰ ਆਪਣੀ ਮਾਂ ਦੇ ਪਾਪ ਕਰਨ ਵਿੱਚ ਮਿਲੀ ਭੁਗਤ ਜਾਣ ਕੇ ਸਰਾਪ ਦੇ ਦਿੱਤਾ ਕਿ ਤੂੰ ਕੁਆਰੀ ਹੀ ਗਰਭਵਤੀ ਬਣੇਗੀ। ਅੰਦਰ ਜਾ ਕੇ ਜਦੋਂ ਇੰਦਰ ਨੂੰ ਆਪਣੇ ਰੂਪ ਵਿੱਚ ਵੇਖਿਆ ਤਾਂ ਉਸਨੂੰ ਕਿਹਾ ਕਿ ਹੇ ਇਤਨੇ ਪਦਾਰਥ ਵਾਲਾ ਹੋ ਕੇ ਵੀ ਤੂੰ ਤ੍ਰਿਪਤ ਨਹੀਂ ਹੋਇਆ, ਤੇਰੇ ਘਰ ਵਿੱਚ ਸਭ ਕੁਝ ਹੈ, ਅਪੱਛਰਾਂ ਹੈ, ਫਿਰ ਵੀ ਤੂੰ ਰੁਖੀਆਂ ਦੇ ਘਰ ਆ ਕੇ ਪਾਪ ਕਰਮ ਕਰਦਾ ਫਿਰਦਾ। ਜਾ, ਜਿਸ ਇੱਕ ਭਗ ਦੇ ਕਾਰਨ ਤੂੰ ਇੱਥੇ ਆਇਆ, ਉਹ ਤੇਰੇ ਸਰੀਰ ਉੱਤੇ ਹਜ਼ਾਰਾਂ ਹੀ ਭਗਾਂ ਦੇ ਨਿਸ਼ਾਨ ਹੋ ਜਾਣ। ਰਿਸ਼ੀ ਦੇ ਕੋਲੋਂ ਸਰਾਪ ਦੇ ਬਚਨ ਸੁਣ ਕੇ ਇੰਦਰ ਦਾ ਸਰੀਰ ਉਸੇ ਵੇਲੇ ਫਿੱਟ ਗਿਆ। ਸਾਧ ਬਚਨ ਅਟਲਾਦਾ ਹੁੰਦਾ ਹਨ, ਹਜ਼ਾਰਾਂ ਹੀ ਭਗਾਂ ਦੇ ਨਿਸ਼ਾਨ ਹੋ ਗਏ। ਰਿਸ਼ੀ ਨੇ ਆਪਣੀ ਇਸਤਰੀ ਅਹਿਲਿਆ ਵੱਲ ਵੇਖਿਆ, ਇਹ ਤਾਂ ਜਾ ਕੇ ਸਰੋਵਰ 'ਚ ਮਾਨ ਸਰੋਵਰ 'ਚ ਲੁਕਦਾ ਫਿਰੇ। ਇੰਦਰ ਸ਼ਰਮਿੰਦਾ ਹੋਇਆ, ਇਹਦਾ ਬੜੀ ਬੁਰੀ ਹਾਲਤ ਹੋਈ ਸੀ। ਗੁਰਬਾਣੀ 'ਚ ਆਉਂਦਾ ਹੈ, ਸੰਸਰ ਦਾਨ ਦੇ ਇੰਦਰ ਰਵਾਇਆ, ਸੰਸਰ ਭਗਾਂ ਦਾ ਦਾਨ ਦਿੱਤਾ ਨੂੰ। ਗੌਤਮ ਰਿਸ਼ੀ ਨੇ ਫਿਰ ਬੜਾ ਰੋਇਆ ਸੀ ਅਤੇ ਰਿਸ਼ੀ ਨੇ ਆਪਣੀ ਇਸਤਰੀ ਅਹਿਲਿਆ ਵੱਲ ਵੇਖਿਆ, ਉਸ ਨੂੰ ਕਿਹਾ ਕਿ ਜਾ ਤੂੰ ਪੱਥਰ ਬਣ ਜਾ। ਰਿਸ਼ੀਆਂ ਦੇ ਕੋਲ ਰਹਿ ਗਈ, ਤੇਰੇ ਅੰਦਰੋਂ ਵਾਸ਼ਨਾ ਖਤਮ ਨਹੀਂ ਹੋਈ, ਕਿਉਂਕਿ ਅਹਿਲਿਆ ਨੇ ਆਪਣੀ ਜੋਗਨੇਸ਼ਰੀ ਨਾਮ ਦੀ ਸਖੀ ਭੇਜ ਕੇ ਇੰਦਰ ਨੂੰ ਕੁਕਰਮ ਕਰਨ ਲਈ ਬੁਲਾਇਆ ਸੀ, ਵੀ ਬੇਈਮਾਨ ਸੀ। ਇਹ ਸਰਾਪ ਦੇ ਬਚਨ ਸੁਣ ਕੇ ਅਹਿਲਿਆ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਜਿਸ ਤਰ੍ਹਾਂ ਦਾ ਮੈਂ ਪਾਪ ਕੀਤਾ ਹੈ ਉਸ ਦਾ ਫਲ ਤਾਂ ਮੈਨੂੰ ਜ਼ਰੂਰ ਭੋਗਣਾ ਪਵੇਗਾ, ਪਰ ਮੇਰੇ 'ਤੇ ਕੋਈ ਤਰਸ ਕਰੋ ਮਹਾਰਾਜ, ਕਿਉਂਕਿ ਫਿਰ ਵੀ ਮੈਂ ਤੁਹਾਡੀ ਪਤਨੀ ਹਾਂ, ਤੁਸੀਂ ਮੇਰੀ ਇਸ ਜੂਨ ਤੋਂ ਮੁਕਤੀ ਕਰ ਦਿਓ। ਰਿਸ਼ੀ ਨੇ ਕਿਹਾ ਇਹ ਸਰਾਪ ਹੁਣ ਵਾਪਸ ਨਹੀਂ ਹੋ ਸਕਦਾ। ਹੇਲਿਆ ਨੇ ਕਿਹਾ ਕਿ ਕਿਰਪਾ ਕਰਕੇ ਹੀ ਦੱਸ ਦਿਓ ਮੇਰੀ ਇਸ ਪੱਥਰ ਦੀ ਜੂਨ ਤੋਂ ਮੁਕਤੀ ਕਦੋਂ ਅਤੇ ਕਿਵੇਂ ਹੋਏਗੀ। ਤਦ ਗੌਤਮ ਰਿਸ਼ੀ ਨੇ ਕਿਹਾ, ਜਦੋਂ ਤ੍ਰੇਤੇ ਯੁੱਗ ਵਿੱਚ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਚੰਦਰ ਜੀ ਅਵਤਾਰ ਧਾਰਨਗੇ, ਵਿਸ਼ਨੂੰ ਜੀ ਆਪ, ਉਹ ਜਦੋਂ ਇੱਧਰ ਆਏ ਤਾਂ ਉਹਨਾਂ ਦੇ ਚਰਨ ਛੂਹ ਨਾਲ ਤੇਰੀ ਪੱਥਰ ਜੂਨ ਤੋਂ ਮੁਕਤੀ ਹੋਏਗੀ। ਅਹਿਲਿਆ ਨੇ ਕਿਹਾ ਕਿ ਹੇ ਸਵਾਮੀ ਜੀ, ਅਜੇ ਤਾਂ ਦੁਆਪਰ ਯੁੱਗ ਆਵੇਗਾ, ਇਸ ਤੋਂ ਬਾਅਦ ਤ੍ਰੇਤਾ ਯੁੱਗ, ਤ੍ਰੇਤੇ ਦਾ ਅਰਥ ਹੁੰਦਾ ਤੀਸਰਾ ਯੁੱਗ ਆਵੇਗਾ, ਮੈਨੂੰ ਇੰਨਾ ਚਿਰ ਪੱਥਰ ਦੀ ਜੂਨ ਵਿੱਚ ਨਾ ਰੱਖੋ, ਮੇਰੇ 'ਤੇ ਕਿਰਪਾ ਕਰੋ। ਤਦੋਂ ਗੌਤਮ ਰਿਸ਼ੀ ਨੇ ਕਿਹਾ, ਪਹਿਲਾਂ ਤ੍ਰੇਤਾ ਯੁੱਗ ਹੀ ਆਵੇਗਾ। ਇਉਂ ਰਿਸ਼ੀ ਨੇ ਆਪਣੇ ਤਪ ਦੇ ਪ੍ਰਤਾਪ ਨਾਲ ਯੋਗੀ ਬਦਲਾ ਦਿੱਤਾ। ਵੇਖੋ ਕਿੰਨੀ ਸ਼ਕਤੀ ਸੀ, ਇਹ ਵੀ ਭੇਦ ਹੁੰਦਾ, ਜੋ ਯੁੱਗ ਬਦਲਾ ਸਕਦਾ ਉਹ ਧੋਖਾ ਕਿਵੇਂ ਖਾ ਸਕਦਾ, ਪਰ ਪਰਮੇਸ਼ਰ ਨੇ ਜਿਹੜੀ ਵਿਧ ਬਣਾਈ ਹੈ ਨਾ, ਜੋ ਭੇਦ ਰੱਖੇ ਹੈ ਸਾਧਸੰਗ ਜੀ, ਉਹ ਤਾਂ ਇੱਦਾਂ ਹੀ ਰਹਿਣੇ ਹੈ ਕਿ ਜਿਹੜਾ ਤੀਸਰਾ ਯੁੱਗ ਤੀਸਰੇ ਨੰਬਰ ਤੋਂ ਦੂਜੇ ਦੇ ਕਰਨਾ ਸੀ ਤਾਂ ਪਰਮਾਤਮਾ ਨੇ ਖੇਡ ਰਚਾਈ। ਫਿਰ ਤ੍ਰੇਤੇ ਯੁੱਗ ਵਿੱਚ ਜਦੋਂ ਭਗਵਾਨ ਰਾਮ ਚੰਦਰ ਜੀ ਬਨਵਾਸ ਨੂੰ ਗਏ ਹੈ, ਉਦੋਂ ਸ੍ਰੀ ਹਜ਼ੂਰ ਸਾਹਿਬ ਵਾਲੀ ਧਰਤੀ ਵੱਲ ਗਏ, ਉਹ ਗੋਦਾਵਰੀ ਦੇ ਕਿਨਾਰੇ ਹੀ ਹੈ, ਮੰਦਰ ਬਣਿਆ ਹੋਇਆ ਨਗੀਨਾ ਘਾਟ ਤੋਂ ਥੱਲੇ ਜਾਈਏ ਉਤਰ ਕੇ, ਇੱਧਰ ਪੁਲ ਦੇ ਪਾਸੇ ਵਾਲੇ ਪਾਸੇ ਬਣਿਆ ਹੋਇਆ ਉਹ ਮੰਦਰ। ਇਸ ਪੱਥਰ ਦੀ ਸਿਰਾ ਬਣੀ ਹੋਈ ਅਹਿਲਿਆ ਨੂੰ ਆਪਣਾ ਚਰਨ ਛੁਹਾ ਕੇ ਉੱਪਰ ਬਿਰਾਜਮਾਨ ਹੋਏ ਸੀ, ਉਦੋਂ ਮੁਕਤ ਕੀਤਾ ਸੀ ਅਹਿਲਿਆ ਨੂੰ। ਉਹ ਗੱਲ ਹੀ ਇੱਥੇ ਕਵੀ ਇਸ਼ਾਰੇ ਮਾਤਰ ਤੋਂ ਟੂਕ ਮਾਤਰ ਜੀ ਲਿਖ ਰਹੇ ਹੈ ਕਿ ਜੇ ਗੌਤਮ ਨਾਰ ਉਧਾਰ ਕਰੀ, ਜਿਸ ਭਗਵਾਨ ਰਾਮ ਚੰਦਰ ਜੀ ਨੇ ਗੌਤਮ ਰਿਸ਼ੀ ਦੀ ਪਤਨੀ ਜੋ ਸਤਯੁਗ ਦੀ ਪੱਥਰ ਦੀ ਜੂਣ ਵਿੱਚ ਪਈ ਹੋਈ ਸੀ, ਉਸ ਨੂੰ ਆਪਣੇ ਪਾਵਨ ਚਰਨ ਛੁਹਾ ਕੇ ਮੁਕਤ ਕੀਤਾ ਅਤੇ ਮਿਥਲਾਪਤ ਰਾਜੇ ਜਨਕ ਜੀ ਦੇ ਘਰ ਵਿੱਚ ਜਾ ਕੇ ਉਹਨਾਂ ਦੇ ਜਿਹੜੀ ਸਪੁੱਤਰੀ ਸੀਤਾ ਹੈ ਮਾਤਾ, ਉਹਦੇ ਨਾਲ ਵਿਆਹ ਕਰਕੇ ਉਹਨਾਂ ਦੇ ਘਰ ਨੂੰ ਸੋਭਨੀਕ ਬਣਾ ਦਿੱਤਾ ਸੀ। ਗੌਤਮ ਨਾਰ ਉਧਾਰ ਕਰੀ, ਗੌਤਮ ਰਿਸ਼ੀ ਦੀ ਜਿਹੜੀ ਨਾਰ ਕਹੀਏ ਇਸਤਰੀ ਅਹਿਲਿਆ ਜੋ ਪੱਥਰ ਬਣੀ ਹੋਈ ਸੀ, ਉਸ ਨੂੰ ਆਪਣਾ ਚਰਨ ਛੁਹਾ ਕੇ ਉਧਾਰ ਕਹੀਏ ਉਹਦਾ ਪਾਰ ਉਤਾਰਾ ਕੀਤਾ। ਮਿਥਲਾ ਪਤ ਮਿਥਲਾਪੁਰੀ ਦਾ ਜੋ ਪਤ ਮਾਲਕ ਜਨਕ ਰਾਜਾ ਹੈ, ਅਤੇ ਜਿਨ ਜਿਸ ਦੇ ਘਾ ਭੌਣ ਕਹੀਏ ਘਰ ਵਿੱਚ ਜਾ ਕੇ ਸੀਤਾ ਮਾਤਾ ਨਾਲ ਸ਼ਾਦੀ ਕਰਕੇ ਸੁਹਾਏ ਕਹੀਏ ਘਰ ਨੂੰ ਸੋਭਨੀ ਕੀਤਾ ਸੀ, ਉਹ ਸ਼੍ਰੀ ਰਾਮ ਚੰਦਰ ਭਗਵਾਨ ਜੀ। ਸੀਅ ਸਮੇਤ ਨਮੋ ਤਿੰਨ ਕੋ ਕਹੀਏ ਉਹਨਾਂ ਭਗਵਾਨ ਰਾਮ ਚੰਦਰ ਜੀ ਕੋਦਾਰਥ ਨੂੰ, ਸੀਅ ਸਮੇਤ ਮਾਤਾ ਸੀਤਾ ਸੀਅ ਕਹੀਏ ਸੀਤਾ ਸੀਤਾ ਦੇ ਸਮੇਤ ਹੀ ਨਮੋ ਕਹੀਏ ਨਮਸਕਾਰ ਮੈਂ ਕਵੀ ਕਰਦਾ ਹਾਂ। ਇੱਕ ਆਸਨ ਬੈਠ ਮਹਾਹਰ ਖਾਏ, ਜੋ ਅਯੁੱਧਿਆ ਨਗਰੀ ਦੇ ਵਿੱਚ ਇੱਕ ਹੀ ਆਸਣ ਭਾਵ ਤਖਤ 'ਤੇ ਬੈਠ ਕੇ ਇੱਕ ਪਾਸੇ ਖੱਬੇ ਪਾਸੇ ਮਾਤਾ ਸੀਤਾ ਸੱਜੇ ਪਾਸੇ ਸ਼੍ਰੀ ਰਾਮ ਚੰਦਰ ਭਗਵਾਨ ਜੀ ਬੈਠੇ ਹੋਏ ਹੈ, ਅਤੇ ਮਹਾ ਬਹੁਤ ਹਰ ਖਾਏ ਕਈ ਜੋ ਪ੍ਰਸੰਨ ਹੋ ਰਹੇ ਹਨ। ਐਸੇ ਸ਼੍ਰੀ ਰਾਮ ਚੰਦਰ ਭਗਵਾਨ ਮਹਾਰਾਜ ਜੀ ਦੇ ਚਰਨਾਂ ਉੱਪਰ ਮੇਰੀ ਕਵੀ ਪੰਡਿਤ ਗੁਲਾਬ ਸਿੰਘ ਜੀ ਦੀ ਨਮਸਕਾਰ ਹੈ। ਇਸ ਤਰ੍ਹਾਂ ਇਹ ਮੰਗਲ ਜਿਹੜਾ ਕੀਤਾ ਹੈ ਸ਼੍ਰੀ ਰਾਮ ਚੰਦਰ ਭਗਵਾਨ ਜੀ ਦੇ ਸੰਬੰਧ ਵਿੱਚ, ਅਤੇ ਉਹ ਆਪਣੇ ਗੁਰੂ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ, ਇਹ ਤਾਂ ਜਿਵੇਂ ਪੰਡਿਤ ਗੁਲਾਬ ਸਿੰਘ ਜੀ ਨੇ ਲਿਖਿਆ ਹੋਇਆ ਹੈ ਆਪਣੇ ਗ੍ਰੰਥ ਵਿੱਚ, ਉਹਦੇ ਮੁਤਾਬਕ ਅਰਥ ਹੈ। ਬਾਕੀ ਜਿਹੜੇ ਸੰਪਰਦਾਇ ਮਹਾਂਪੁਰਸ਼ ਹਨ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਂਪੁਰਖ, ਅਤੇ ਕਿਉਂਕਿ ਜਿਹੜੇ ਸੰਤ ਬਿਸ਼ਨ ਸਿੰਘ ਜੀ ਮੁਰਾਲੇ ਵਾਲੇ ਸਨ, ਉਹ ਵੀ ਮਹਾਤਮਾ ਨਿਰਮਲੇ ਸੰਤ ਸਨ, ਪੜ੍ਹਾਈ ਕੀਤੀ ਹੋਈ ਸੀ ਉਹਨਾਂ ਨਿਰਮਲੇ ਸਾਧੂਆਂ ਪਾਸੋਂ ਹੀ, ਬੜੇ ਵਿਦਵਾਨ ਸਨ, ਅਤੇ ਉਹਨਾਂ ਮਹਾਂਪੁਰਸ਼ਾਂ ਤੋਂ ਜੋ ਸੀਨੇ ਬਸੀਨੇ ਅਰਥ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਨੇ ਜਦੋਂ ਉਹ ਪੜ੍ਹਦੇ ਸਨ ਮਹਾਂਪੁਰਸ਼ ਦੇ, ਜਦੋਂ ਵਿਦਿਆਰਥੀ ਨੂੰ ਪੜ੍ਹਾਇਆ, ਉਹਨਾਂ ਨੇ ਅਰਥ ਇਸੇ ਹੀ ਸਵਈਏ ਦਾ ਇੱਕ ਹੋਰ ਅਰਥ ਕੀਤਾ ਹੈ। ਜਿਵੇਂ ਗੁਰਬਾਣੀ ਵਿੱਚ ਝਾਤੀ ਮਾਰਾਂਗੇ ਤਾਂ ਉੱਥੇ ਵੀ ਇਹ ਅਰਥ ਹੂਬ ਹੂ ਇਸੇ ਤਰ੍ਹਾਂ ਮਿਲਦੇ ਪ੍ਰਤੀਤ ਹੁੰਦੇ ਇਹਨਾਂ ਅੱਖਰਾਂ ਦੇ, ਇਸੇ ਤਰ੍ਹਾਂ ਇਹਦਾ ਵੀ ਅਰਥ ਉਹ ਮਹਾਂਪੁਰਸ਼ ਸੰਪਰਦਾਇ ਜਿਵੇਂ ਚੱਲਦਾ ਆ ਰਿਹਾ ਹੈ, ਉਹ ਦੂਸਰਾ ਅਰਥ ਇਸ ਤਰ੍ਹਾਂ ਹੈ। ਸੇਤ ਕਰੇ ਜਿਨ ਸਾਗਰ ਪੈ, ਜਿਨ ਕਹੀਏ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਸਰੂਪ ਧਾਰ ਕੇ ਅਤੇ ਸਾਗਰ ਪੈ ਇਸ ਸੰਸਾਰ ਸਮੁੰਦਰ ਦੇ ਉੱਪਰ ਜਿਹੜਾ ਹੈ ਸਤਨਾਮ ਵਾਹਿਗੁਰੂ ਨਾਮ ਹੈ, ਵਾਹਿਗੁਰੂ ਦਾ ਜਿਹੜਾ ਜਸ ਹੈ ਭਾਵ ਭਗਤੀ ਜਿਹੜੀ ਪਰਮੇਸ਼ਰ ਦੀ ਹੈ, ਇਸ ਭਾਵ ਭਗਤੀ ਰੂਪੀ ਸੇਤੂ ਕਹੀਏ ਪੁਲ ਬੰਨਣਾ ਕੀਤਾ। ਸੇਤ ਕਰੇ ਜਿਨ ਸਾਗਰ ਪੈ, ਸਿੱਧਾ ਸਮਝਣ ਵਾਸਤੇ ਵੀ ਜਿਸ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਸੰਸਾਰ ਸਮੁੰਦਰ ਦੇ ਉੱਪਰ ਪੈਦਾਰਥ ਉੱਪਰ ਪਰਮਾਤਮਾ ਦਾ ਨਾਮ ਜਸ ਭਾਵ ਭਗਤੀ ਦਾ ਸੇਤ ਕਈਏ ਪੋਲ ਬੰਨਣਾ ਕੀਤਾ ਹੈ, ਸਭ ਦੇਵਨ ਕੇ ਦੁੱਖ ਦੂਰ ਮਿਟਾਈ। ਫਿਰ ਸਾਰੇ ਜਿਹੜੇ ਸ੍ਰੇਸ਼ਟ ਮਨੁੱਖ ਹੈ, ਦੇਵਤੇ ਕੌਣ ਸ੍ਰੇਸ਼ਟ ਮਨੁੱਖ, ਜਿਨ੍ਹਾਂ ਨੇ ਗੁਰੂ ਮਾਰਨ ਧਿਆਇਆ ਹੈ। ਗੁਰੂ ਅੰਗਦ ਦੇਵ ਸਾਹਿਬ ਜੀ ਕਹਿੰਦੇ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਭਾਵ ਜਿਸ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਾਂ ਤੋਂ ਦੇਵਤੇ ਕਰ ਦਿੱਤੇ, ਸ੍ਰੇਸ਼ਟ ਮਨੁੱਖ। ਦਸਮ ਪਿਤਾ ਜੀ ਵੀ ਬਚਿੱਤਰ ਨਾਟਕ ਬਾਣੀ 'ਚ ਕਹਿੰਦੇ ਹੀ, ਆਪਾਂ ਸਰਵਣ ਕੀਤਾ ਪਿਛੇ, ਸਾਧ ਕਰਮ ਜੇ ਪੁਰਖ ਕਮਾਵੇ, ਨਾਮ ਦੇਵਤਾ ਜਗਤ ਕਹਾਵੇ। ਸਾਧੂਆਂ ਵਾਲੇ ਕਰਮ ਜਿਹੜੇ ਪੁਰਖ ਕਮਾਉਂਦੇ ਆ ਨਾ, ਉਹ ਜਗਤ ਵਿੱਚ ਦੇਵਤਾ ਨਾਮ ਉਹਨਾਂ ਦਾ ਕਿਹਾ ਜਾਂਦਾ। ਕੰਮਾਂ ਤੋਂ ਹੀ ਹੈ ਸਭ ਕੁਝ, ਜੈਸੇ ਕੰਮ ਵੈਸਾ ਨਾਮ ਪੈ ਜਾਂਦਾ। ਚੋਰੀ ਕਰਾਂਗੇ ਚੋਰ, ਠੱਗੀ ਕਰਾਂਗੇ ਠੱਗ, ਸਾਧੂਆਂ ਵਾਲੇ ਕੰਮ ਕਰਾਂਗੇ ਸਾਧੂ, ਦੇਵਤਿਆਂ ਵਾਲੇ ਕੰਮ ਕਰਾਂਗੇ ਦੇਵਤੇ। ਸਾਧ ਨਾਮ ਨਿਰਮਲ ਤਾਂ ਕੇ ਕਰਮ, ਸਾਧ ਨਾਮ ਉਹਨਾਂ ਦਾ ਜਿਨ੍ਹਾਂ ਦੇ ਨਿਰਮਲ ਕਰਮ ਹਨ, ਉਹ ਦੇਵਤੇ ਹੁੰਦੇ ਹੈ। ਸਭ ਦੇਵਨ ਕੇ ਦੁੱਖ ਦੂਰ ਮਿਟਾਏ। ਫਿਰ ਜਿਸ ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਜਿਹੜੇ ਸ੍ਰੇਸ਼ਟ ਮਨੁੱਖ, ਮਹਾਨ ਮਨੁੱਖ, ਚੰਗੇ ਗੁਣਾਂ ਵਾਲੇ, ਉਹਨਾਂ ਦੇ ਜੰਮਣ ਮਨ ਰੂਪੀ ਦੁੱਖ, ਭਰਮ ਰੂਪੀ ਦੁੱਖ, ਇਸੇ ਤਰ੍ਹਾਂ ਆਦੀ ਵਿਆਧੀ ਉਪਾਧੀ ਦੇ ਦੁੱਖ, ਮਨ ਬਾਣੀ ਸਰੀਰ ਦੇ ਦੁੱਖ, ਵਿਛੋੜੇ ਦੇ ਦੁੱਖ, ਕਿੰਨੇ ਦੁੱਖ ਹਨ, ਇਹ ਸਾਰੇ ਦੁੱਖ ਜਿਸ ਗੁਰੂ ਨਾਨਕ ਸਾਹਿਬ ਜੀ ਨੇ ਦੂਰ ਕਰਕੇ ਮਿਟਾਏ, ਕਹੀਏ ਨਾਸ ਕਰ ਦਿੱਤੇ। ਰਾਵਣ ਕੇ 10 ਸੀਸ ਕੱਟੇ, ਰਾਵਣ ਕੌਣ ਹੈ, ਹੰਕਾਰ। ਰਾਵਣ ਕੌਣ ਹੈ, ਅਗਿਆਨ। ਫਿਰ ਹੰਕਾਰ ਰੂਪੀ, ਅਗਿਆਨ ਰੂਪੀ ਰਾਵਣ ਦੇ ਜਿਸ ਗੁਰੂ ਨਾਨਕ ਸਾਹਿਬ ਜੀ ਨੇ 10 ਸੀਸ ਕੱਟੇ, ਉਹ 10 ਸੀਸ ਕਿਹੜੇ, 10 ਸੀਸ ਹੈ 5 ਵਿਸ਼ਿਆਂ ਅਤੇ 5 ਵਿਕਾਰਾਂ ਰੂਪੀ 10 ਸਿਰ, ਸ਼ਬਦ ਸਪਰਸ਼ ਰੂਪ ਰਸ ਗੰਧ ਦੇ 5 ਵਿਸ਼ੇ, 5 ਵਿਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹ ਅਗਿਆਨ ਰੂਪੀ ਰਾਵਣ ਅਤੇ ਹੰਕਾਰ ਰੂਪੀ ਰਾਵਣ ਦੇ ਜਿਹੜੇ ਹੈ ਨਾ 10 ਸਿਰ ਹੈ, ਇਹ 10 ਸਿਰ ਕੱਟੇ ਕਹੀਏ ਕੱਟ ਦਿੱਤੇ ਹਨ, ਜਾਂ 10 ਸੀਸ ਕਿਹੜੇ ਹੈ ਜਿਹੜੇ ਅਗਿਆਨ ਰੂਪੀ ਰਾਵਣ ਹੈ, ਇਹਦੇ 10 ਇੰਦਰੇ ਜਿਹੜੇ ਹੈ, ਉਹਨਾਂ ਦੇ ਜਿਹੜੇ 10 ਕੁ ਵਿਸ਼ੇ ਹਨ। ਇੱਕ ਤਾਂ ਇਸ ਵਿਸ਼ੇ ਦੇ ਸ਼ਬਦ ਹੀ ਹੈ, ਜਿਹੜੇ 10 ਇੰਦਰੀਆਂ ਹਨ, ਉਹ 10 ਇੰਦਰੀਆਂ ਦੇ ਜਿਹੜੇ 10 ਹੀ ਵਿਸ਼ ਕੁ ਵਿਸ਼ੇ ਹਨ ਮਾੜੇ, ਉਹ ਸਿਰ ਉਹ ਕੱਟੇ ਕੱਢ ਦਿੱਤੇ। ਸੋਬ ਭੀਖਣ ਕੇ ਸਿਰ ਛੱਤਰ ਫਿਰਾਏ, ਅਤੇ ਇਹ ਅੰਤਰੀ ਅਰਥ ਵੇਦ ਅਰਥ ਵਿਸ਼ੇਸ਼ ਭਾ ਦਾ ਅਰਥ ਲੈਣਾ ਹੈ ਭੈ, ਅਤੇ ਬਿਹਾਰੀ ਵਿੱਚੋਂ ਨਿਕਲਣੀ ਹੈ ਈੜੀ, ਅਤੇ ਉਹ ਬਣ ਜਾਂਦਾ ਹੈ ਵੇ ਭੈ ਈਖਣ। ਬਿਹਾਰੀ ਵਿੱਚੋਂ ਈੜੀ ਨਿਕਲ ਗਈ ਅਤੇ ਉਹ ਬਣ ਗਿਆ ਈਖਣ। ਭਾਵ ਵਿਸ਼ੇਸ਼ ਕਰਕੇ ਭੈ ਕਹੀਏ ਭੈ ਦੀ ਇੱਛਾ ਵਾਲੇ, ਈਖਣ ਦਾ ਅਰਥ ਇੱਛਾ, ਇੱਛਾ ਵਾਲੇ ਅਥਵਾ ਭਾਵ ਜੋ ਭੈ ਨੂੰ ਧਾਰਨ ਕਰਨ ਵਾਲੇ, ਭੈ ਦੀ ਇੱਛਾ ਵਾਲੇ ਜਾਂ ਭੈ ਨੂੰ ਧਾਰਨ ਕਰਨ ਵਾਲੇ, ਅਰਥਾਤ ਜਿਨ੍ਹਾਂ ਨੇ ਵੇ ਕਹੀਏ ਵਿਸ਼ੇਸ਼ ਕਰਕੇ ਪਰਮੇਸ਼ਰ ਦੇ ਭੈ ਨੂੰ ਧਾਰਨਾ ਕੀਤਾ ਹੈ, ਉਹਨਾਂ ਦੇ ਅੰਤਹਿਕਰਨ ਰੂਪੀ ਸਿਰ ਉੱਪਰ। ਅੰਤਹਿਕਰਨ ਇੱਕ ਸਿਰ ਹੈ ਜਿੱਥੇ ਰੱਬ ਵੱਸਦਾ ਹੈ, ਉਹ ਸਿਰ ਉੱਪਰ ਜਿਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਰਮੇਸ਼ਰ ਦੀ ਅਭੇਦਤਾ ਰੂਪੀ ਛੱਤਰ ਫੇਰਨਾ ਕੀਤਾ ਹੈ। ਸਿਰ ਕਿਹੜਾ ਹੈ? ਅੰਤਹਿਕਰਨ। ਅਤੇ ਛੱਤਰ ਕਿਹੜਾ ਹੈ? ਅਭੇਦਤਾ ਰੂਪੀ, ਜਿਹੜਾ ਹਰ ਹਰ ਜਨ ਦੁਇ ਏਕ ਹੈ, ਬਿਵ ਵਿਚਾਰ ਕਛ ਨਾਹੀ, ਇਹ ਅਭੇਦਤਾ ਰੂਪੀ ਛੱਤਰ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆ ਰਾਮ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਹ ਭੇਦਤਾ ਰੂਪੀ ਛੱਤਰ ਜਿਸ ਗੁਰੂ ਨਾਨਕ ਸਾਹਿਬ ਜੀ ਨੇ ਫਿਰਾਏ ਕਹੀਏ ਫੇਰਨਾ ਕੀਤਾ ਹੈ। ਇਸ ਤਰ੍ਹਾਂ ਇਹ ਸਮਝ ਲੈਣਾ ਹੈ, ਗੌਤਮ ਨਾਰ ਉਧਾਰ ਕਰੀ, ਗੋ ਨਾਮ, ਗੋ ਅੱਡ ਕਰ ਲੈਣਾ, ਤਮ ਅੱਡ ਕਰ ਲੈਣਾ, ਗੋ ਨਾਮ ਇੰਦਰੀਆਂ ਦਾ ਹੈ, ਤਮ ਨਾਮ ਅਗਿਆਨਤਾ ਦਾ ਹੈ, ਤਮ ਨਾਮ ਹਨੇਰੇ ਦਾ ਹੈ। ਜੋ ਗੋ ਕਹੀਏ ਇੰਦਰੀਆਂ ਅਤੇ ਤਮ ਕਹੀਏ ਜੋ ਅਗਿਆਨਤਾ ਦਾ, ਤਮ ਕਹੀਏ ਅੰਧਕਾਰ ਹਨੇਰਾ ਹੈ। ਇਸ ਦੇ ਨਾਲ ਮਿਲੀ ਹੋਈ ਜਿਹੜੀ ਕਬੂਦੀ ਰੂਪੀ ਨਾਰ ਇਸਤਰੀ ਹੈ, ਨਾਰ ਕਿਹੜੀ? ਕਬੂਦੀ ਰੂਪੀ। ਇੱਕ ਤਾਂ ਬੁੱਧੀ ਹੁੰਦੀ ਨਾ ਜਿਹੜੀ ਕਬੂਦੀ, ਜਿਹੜੀ ਖੋਟੀ ਬੁੱਧੀ, ਇੱਕ ਆਤਮ ਸ਼ੈਣੀ ਬੁੱਧੀ, ਇੱਕ ਕਬੂਦੀ ਖੋਟੀ ਬੁੱਧੀ। ਖੋਟੀ ਬੁੱਧੀ ਰੂਪ ਇਸਤਰੀ ਦਾ ਪਾਰ ਉਤਾਰਾ ਕੀਤਾ। ਕਿਵੇਂ? ਭਾਵ ਇੰਦਰੀਆਂ ਦੇ ਜਿਹੜੇ ਵਿਸ਼ੇ ਮੇਟ ਦਿੱਤੇ। ਇੱਕ ਤਾਂ ਵਿਸ਼ੇ, ਇੱਕ ਕਵਿਸ਼ੇ ਹੁੰਦੇ ਆ, ਆਪਾਂ ਇੱਥੇ ਕਵਿਸ਼ੇ ਤੋਂ ਅਰਥ ਲੈਣਾ, ਕਿਉਂਕਿ ਵਿਸ਼ੇ ਹੁਣ ਅੱਖਾਂ ਨਾਲ ਸਤਿਗੁਰੂ ਦਾ ਦਰਸ਼ਨ ਕਰਨਾ ਵੀ ਤਾਂ ਇੱਕ ਵਿਸ਼ਾ ਹੀ ਹੈ, ਕੰਨਾਂ ਨਾਲ ਕਥਾ ਸੁਣਨੀ ਇਹ ਵੀ ਇੱਕ ਵਿਸ਼ਾ ਹੀ, ਕੰਨ ਵਿਸ਼ਾ ਕਰਨ ਦੇ ਸ਼ਬਦ ਨੂੰ, ਗੁਰਬਾਣੀ ਨੂੰ, ਕੀਰਤਨ ਨੂੰ, ਕੋ ਵਿਸ਼ਾ ਹੈ, ਜਿਹੜੇ ਗਾਣੇ ਸੁਣਨੇ, ਗੰਦ ਮੰਦ ਸੁਣਨਾ, ਇੱਕ ਵਿਸ਼ਾ ਕੰਨਾਂ ਦਾ ਸ਼ਬਦ, ਸ਼ਬਦ ਰਾਹੀਂ ਸੁਣਨਾ, ਅੱਖਾਂ ਨਾਲ ਮਾੜਾ ਵੇਖਣਾ ਵੀ ਇੱਕ ਵਿਸ਼ਾ ਹੈ। ਇਸ ਕਰਕੇ ਵਿਸ਼ੇ ਨਹੀਂ ਕਹਿਣਾ, ਕੁਵਿਸ਼ੇ ਅਰਥ ਲੈਣਾ। ਭਾਵ ਇੰਦਰੀਆਂ ਦੇ ਜਿਹੜੇ ਕੁਵਿਸ਼ੇ ਮੇਟ ਦਿੱਤੇ ਅਤੇ ਅਗਿਆਨਤਾ ਦਾ ਅੰਧਕਾਰ ਵੀ ਨਾਸ਼ ਕਰ ਦਿੱਤਾ। ਇਉਂ ਜਿਹੜੀ ਹੈ ਕੁਬੁੱਧੀ ਨੂੰ ਆਤਮ ਸ਼ੈਣੀ ਬੁੱਧੀ ਬਣਾ ਦਿੱਤਾ, ਬਣਾ ਦੇਣਾ ਕੀਤਾ। ਗੌਤਮ ਨਾਰ ਉਧਾਰ ਕਰੀ, ਅਤੇ ਗੋ ਨਾਮ ਹੋ ਗਿਆ ਇੰਦਰੀਆਂ ਦਾ, ਅਤੇ ਤਮ ਕਹੀਏ ਜੋ ਅਗਿਆਨਤਾ ਦਾ, ਅਗਿਆਨਤਾ ਹੈ, ਅਗਿਆਨ ਹੈ, ਅਤੇ ਤਮ ਨਾਮ ਹੀ ਹਨੇਰੇ ਦਾ ਹੁੰਦਾ। ਇਸ ਕਰਕੇ ਦੋਵੇਂ ਅਰਥ ਦੇ ਵਿੱਚੋਂ ਨਿਕਲ ਜਾਣੇ, ਤਮ ਦੇ ਵਿੱਚੋਂ ਹੀ। ਜੋ ਅਗਿਆਨਤਾ ਦਾ ਅੰਧਕਾਰ ਦੇ ਇਹਦੇ ਨਾਲ ਜੋ ਕਬੁੱਧੀ ਰੂਪੀ ਇਸਤਰੀ ਦਾ ਪਾਰ ਉਤਾਰਾ ਕੀਤਾ, ਕਿਉਂਕਿ ਇੰਦਰੀਆਂ ਵੀ ਜਿਹੜੀਆਂ ਕਵਿਸ਼ਿਆਂ ਨੂੰ ਗ੍ਰਹਿਣ ਕਰਦੀਆਂ ਸਨ, ਤਾਂ ਕਹੀਏ ਗਿਆਨ ਦੇ ਕਰਕੇ, ਅਤੇ ਉਹ ਉਧਾਰ ਕੀਤਾ, ਇਸ ਤੋਂ ਉਧਾਰ ਕੀਤਾ, ਭਾਵ ਅਗਿਆਨਤਾ ਦਾ ਵੀ ਨਾਸ਼ ਕਰ ਦਿੱਤਾ ਅਤੇ ਇੰਦਰੀਆਂ ਦੇ ਜਿਹੜੇ ਕਵਿਸ਼ੇ ਉਹ ਵੀ ਨਾਸ਼ ਕਰ ਦਿੱਤੇ। ਮਿਥਲਾ ਪੱਤ ਕੇ ਜਿਨ ਭੋਨ ਸੁਹਾਏ, ਜਿਨ ਦਾ ਅਰਥ ਜਿਸ ਜਾਂ ਜਿਨ੍ਹਾਂ ਗੁਰਾਂ ਨੇ, ਜਿਨ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਜਿਨ ਦਾ ਅਰਥ ਉਂਝ ਜਿਸ ਹੀ ਸਹੀ ਹੈ ਜ਼ਿਆਦਾ, ਕਿਉਂਕਿ ਪੜ੍ਹਨਾ ਬੋਲਣਾ ਸੌਖਾ ਹੋ ਜਾਂਦਾ ਹੈ। ਜਿਨ ਕਹੀਏ ਜਿਸ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਮਿਥਲਾ ਕਹੀਏ ਮਿਥਿਆ ਜੋ ਦੇਹੀ ਹੈ, ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹੋਂ ਮੈਂ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ। ਇਹ ਪੰਜਵੀਂ ਅਸ਼ਟਪਦੀ ਪੜ੍ਹ ਲਿਓ, ਉੱਥੇ ਪਤਾ ਸਾਰਾ ਲੱਗ ਜੂ ਮਿਥਿਆ ਕੀ ਹੈ, ਸਭ ਕੁਝ ਹੀ ਮਿਥਿਆ। ਜਗ ਰਚਨਾ ਸਭ ਝੂਠ ਹੈ, ਗੁਰੂ ਸਾਹਿਬ ਜਦੋਂ ਕਹਿੰਦੇ ਫਿਰ ਸਭ ਮਿਥਿਆ ਹੀ ਹੈ, ਵਿਦਾਂਤ ਵੀ ਮਿਥਿਆ ਹੀ ਕਹਿੰਦਾ ਹੈ। ਭਾਵ ਜੋ ਹੋ ਮਿਥਿਆ ਕਹੀਦਾ, ਜੋ ਹੋਵੇ ਨਾ ਅਤੇ ਦਿਖੇ ਵੀ, ਭਾਵ ਸੱਚ ਹੋਵੇ ਵੀ ਨਾ ਤੇ ਪ੍ਰਤੀਤ ਵੀ ਹੋਵੇ ਉਹ ਮਿੱਥਿਆ। ਮਿਥਲਾ ਪਦ ਕੇ ਮਿਥਿਆ ਦੇਹੀ ਹੈ ਨਾ, ਮਿਥਿਆ ਤਨ ਕੁਟੰਬ। ਮਿਥਿਆ ਦੇਹੀ ਦਾ ਪਤ ਕਹੀਏ ਜੋ ਪਤੀ ਹੈ ਉਹ ਕੌਣ ਹੈ? ਉਹ ਮਨ। ਤੇ ਇਸ ਮਨ ਦੇ ਕੇਰ ਅਰਥ ਦੇ ਮਨ ਦੇ ਜਿਨ ਕਹੀਏ ਜਿਸ ਗੁਰੂ ਨਾਨਕ ਸਾਹਿਬ ਜੀ ਨੇ ਭਉਣ ਮਨ ਦਾ ਹੁਣ ਘਰ ਕਿਹੜਾ ਹੈ? ਉਹ ਹੈ ਅੰਤਹਿਕਰਨ। ਤੇ ਉਹ ਉਂਝ ਤੇ ਮਨ ਗੁਰੂ ਸਾਹਿਬ ਕਹਿੰਦੇ 72 ਘਰ ਇੱਕ ਪੁਰਖ ਸਮਾਇਆ, ਵੀ 72 ਘਰ ਹੈ ਇੱਕ ਪੁਰਖ ਸਮਾਇਆ। ਇਹ ਮਨ 72 ਕੋਠੜੀਆਂ ਸਰੀਰ ਦੇ ਵਿੱਚ ਥਾਂ ਥਾਂ ਜਾ ਕੇ ਇੱਧਰ ਉੱਧਰ ਫਿਰਦਾ ਰਹਿੰਦਾ, ਭੱਜਿਆ ਹੀ ਫਿਰਦਾ, ਪਰ ਇਹਦਾ ਅਸਲੀ ਟਿਕਾਣਾ ਉਹ ਕੀ ਹੈ? ਅੰਤਹਿਕਰਨ ਤੰਤੁਸ਼ਟਾ, ਅੰਤਹਿਕਰਨ ਹਿਰਦਾ, ਜਿਹਨੂੰ ਆਪਾਂ ਕਹਿੰਦੇ ਹਾਂ ਹਿਰਦਾ, ਜਿਹਨੂੰ ਕਹਿੰਦੇ ਹਾਂ ਗੁਰਬਾਣੀ ਵਿੱਚ, ਉਹ ਹੈ ਇਹਦਾ ਘਰ। ਉਸ ਮਿਥਿਆ ਦੇਹੀ ਦਾ ਪਤੀ ਮਨ, ਉਹਦਾ ਜਿਹੜਾ ਅੰਤ ਹੈ ਕਰਨ ਰੂਪੀ ਘਰ ਹੈ, ਉਸ ਨੂੰ ਸੋਭਨੀਕ ਗੁਰੂ ਮਹਾਰਾਜ ਜੀ ਨੇ ਬਣਾ ਦਿੱਤਾ ਹੈ। ਕਿੱਦਾਂ? ਇੱਕ ਤੇ ਅਗਿਆਨ ਦਾ ਹਨੇਰਾ ਨਾਸ ਕਰਕੇ, ਉਹ ਵੀ ਤੇ ਹਿਰਦੇ 'ਚ ਹੀ ਹੈ ਨਾ ਅਗਿਆਨ, ਤੇ ਹਿਰਦੇ ਵਿੱਚੋਂ ਹੀ ਮਨ ਵਿੱਚੋਂ ਹੀ ਬਿਰਤੀਆਂ ਨਿਕਲ ਨਿਕਲ ਕੇ ਅੱਖਾਂ ਰਾਹੀਂ, ਕੰਨਾਂ ਰਾਹੀਂ, ਰਸਨਾ ਰਾਹੀਂ, ਚਮੜੀ ਰਾਹੀਂ ਉਹ ਵਿਸ਼ੇ ਕਰਦੀਆਂ, ਤੇ ਉਹ ਵਿਸ਼ੇ ਵੀ ਮੇਟ ਦਿੱਤੇ, ਅਗਿਆਨ ਵੀ ਨਾਸ ਕਰ ਦਿੱਤਾ, ਤੇ ਅੰਤਹਿਕਾਰ ਰੂਪੀ ਘਰ ਮਨ ਦਾ ਜਿਹੜਾ ਸੁਹਾਏ ਕਹੀਏ ਸੋਭਨੀਕ ਬਣਾ ਦਿੱਤਾ। ਸੀਅ ਸਮੇਤ ਨਮੋ ਤਿਨ ਕੋ, ਸੀਅ ਕਹੀਏ ਸੀਤਾ ਮਾਤਾ, ਉਧਰ ਅਰਥ ਇੱਥੇ ਸੀਰੀ ਕਿਹੜੀ ਹੈ? ਸਰਧਾ ਰੂਪੀ ਜੋ ਸੀਤਾ ਹੈ ਉਸ ਦੇ ਸਮੇਤ ਕਹੀਏ ਨਾਲ, ਨਮੋ ਤਿਨਕੋ, ਉਹਨਾਂ ਗੁਰਾਂ ਨੂੰ ਭਾਵ ਗੁਰੂ ਨਾਨਕ ਸਾਹਿਬ ਜੀ ਨੂੰ ਮੇਰੀ ਕਵੀ ਦੀ ਨਮਸਕਾਰ ਹੈ, ਜਾਂ ਜਿਹੜੇ ਪਰਮਾਰਥ ਦਾ ਅਰਥ ਕਰ ਲੈਂਦੇ ਹੋ ਮਹਾਂਪੁਰਸ਼ ਕਹਿੰਦੇ, ਐਸੀ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਸਾਡੀ ਨਮਸਕਾਰ ਹੈ, ਜੋ ਸ਼ਰਧਾ ਰੂਪੀ, ਸ਼ਾਂਤੀ ਰੂਪੀ, ਭਾਵਨਾ ਰੂਪੀ ਸੀਤਾ ਦੇ ਸਮੇਤ ਹਨ ਸਤਿਗੁਰੂ ਮਹਾਰਾਜ। ਸ਼ੁਭ ਗੁਣ ਜਿੰਨੇ ਲਾਲੋ ਸਭ ਸੀਤਾ ਹੀ ਹੈ, ਕਰੁਣਾ ਮੁਦਤਾ ਮੈਤਰੀ ਉਪੇਖਿਆ, ਇਹ ਸੀਤਾ ਹੈ। ਇਹ ਸੀਤਾ ਦੇ ਸਮੇਤ ਜੋ ਗੁਰੂ ਨਾਨਕ ਸਾਹਿਬ ਜੀ ਸੁਭਾਏ ਮਾਨ ਹੋ ਰਹੇ ਹਨ, ਉਹਨਾਂ ਨੂੰ ਸਾਡੀ ਨਮਸਕਾਰ ਹੈ। ਇੱਕ ਆਸਨ ਬੈਠ ਮਹਾਂ ਹਰਿ ਖਾਏ, ਜਿਨ੍ਹਾਂ ਦੀ ਕਿਰਪਾ ਅਤੇ ਸਦਕਾ ਸਿੱਖ ਜਿਹੜੇ ਹੈ, ਇੱਕ ਕਹੀਏ ਏਕਤਾ ਰੂਪੀ ਆਸਣ ਦੇ ਉੱਪਰ, ਜਿਹੜੀ ਏਕਤਾ ਰੂਪ ਵਿੱਚ ਰਹਿਣਾ, ਜਾਂ ਜੀਵ ਈਸ਼ ਦੀ ਏਕਤਾ ਰੂਪੀ ਆਸਣ ਦੇ ਉੱਪਰ ਬੈਠੇ ਹੋਏ ਬੈਠ ਕਹੀਏ ਇਸਤਿਤ ਹੋ ਕੇ ਬਹੁਤ ਹਰਖਾਏ ਕਹੀਏ ਆਨੰਦ ਨੂੰ ਪ੍ਰਾਪਤ ਕਰਦੇ ਹਨ। ਇਹ ਅਰਥ ਹੈ ਦੂਸਰਾ ਅਰਥ, ਜਿਹੜਾ ਰਾਮ ਕੌਣ ਹੈ? ਸਾਧ ਸੰਗਤ ਜੀ, ਉਹ ਰਾਮ ਹਨ ਪਰਮੇਸ਼ਰ ਵਾਹਿਗੁਰੂ ਹਨ, ਜੋ ਰਮੰਤੀ ਰਾਮਾ ਹੈ। ਸੀ ਸਮੇਤ ਨਮੋ ਤਿਨ ਕੋ, ਜੋ ਰਮੰਤੀ ਰਾਮਾ ਹੈ ਨਾ, ਜਿਹੜਾ ਰਮਤ ਰਾਮ ਸਭ ਰਹਿਓ ਸਮਾਏ, ਰਾਮ ਰਾਮ ਸੰਗ ਕਰ ਵਿਵਹਾਰ, ਉਸ ਰਾਮ ਦੀ ਗੱਲ ਹੈ ਇੱਥੇ। ਉਹ ਵੀ ਅਰਥ ਲੱਗ ਜਾਂਦਾ ਹੈ ਪਰਮੇਸ਼ਰ ਦੇ ਸੰਬੰਧ ਵਿੱਚ, ਕਿ ਜੇਤ ਕਰੇ ਜਿਨ ਸਾਗਰ ਪੇ, ਜਿਸ ਉਸ ਰਮੰਤੀ ਰਾਮਾ ਪਰਮੇਸ਼ਰ, ਜਿਹੜਾ ਰਮਤ ਰਾਮ ਸਭ ਰਹਿਓ ਸਮਾਏ, ਇੱਕ ਤੇ ਰਾਮ ਉਹ ਕੇ ਵਿਦਵਾਨ ਨੇ ਲਿਖਿਆ ਹੈ, ਏਕ ਰਾਮ ਦਸਰਥ ਕਾ ਬੇਟਾ, ਏਕ ਰਾਮ ਘਟ ਘਟ ਮਹਿ ਰੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭੂ ਤੇ ਨਿਆਰਾ। ਉਹ ਜੋ ਰਮਤ ਰਾਮ ਸਭ ਰਹਿਓ ਸਮਾਏ, ਜੋ ਗੁਰੂ ਅਰਜਨ ਸਾਹਿਬ ਜੀ ਲਿਖਦੇ, ਉਹਨਾਂ ਦਾ ਉਸ ਅਕਾਲ ਪੁਰਖ ਦਾ ਵੀ ਅਰਥ ਲੱਗ ਜਾਂਦਾ ਹੈ। ਉਹ ਇਵੇਂ ਹੈ ਤੀਸਰਾ ਅਰਥ, ਸੇਤ ਕਰੇ ਜਿਨ ਸਾਗਰ ਪੈ, ਜਿਨ ਕਹੀ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਇਸ ਸੰਸਾਰ ਸਮੁੰਦਰ ਦੇ ਉੱਪਰ ਆਪਣਾ ਨਾਮ ਰੂਪੀ ਜਸ ਰੂਪੀ ਭਾਵ ਭਗਤੀ ਰੂਪੀ ਪੁਲ ਬੰਨਣਾ ਕੀਤਾ ਹੈ, ਸਭ ਦੇਵਨ ਕੇ ਦੁੱਖ ਦੂਰ ਮਿਟਾਏ, ਸੰਤ ਭਗਤ ਪਿਆਰੇ ਜੋ ਸਾਰੇ ਵਾਹਿਗੁਰੂ ਦੇ ਦੇਵਤੇ ਆ, ਜਾਂ 33 ਕਰੋੜ ਦੇਵਤੇ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇੰਦਰ ਸਾਰੇ ਜਿੰਨੇ ਦੇਵਤੇ ਹੈ, 96 ਕਰੋੜ ਦੇਵੀਆਂ, ਜਿੰਨੇ ਵੀ ਵੱਡੇ ਵੱਡੇ ਤਪਸਵੀ ਤਪੀਸ਼ਰ ਜੋਗੀ ਜੰਗਮ ਇਹ ਦੇਵਤੇ ਹਨ, ਸ਼ੁਭ ਗੁਣਾਂ ਵਾਲੇ ਸਾਰੇ ਇਹਨਾਂ ਮਹਾਂਪੁਰਸ਼ਾਂ ਤਦ ਬੇਤੇ ਭਗਤਾਂ ਦੇ ਦੁੱਖ ਦੂਰ ਮਿਟਾਇਆ, ਗਿਆਨ ਰੂਪੀ ਰਾਵਣ ਕੇ 10 ਸੀਸ ਕੱਟੇ, ਅਤੇ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਜੋ ਅਗਿਆਨ ਰੂਪੀ ਹੰਕਾਰ ਰੂਪੀ ਰਾਵਣ ਦੇ 10 ਸੀਸ ਕੱਟੇ, 5 ਦੇ ਕੁਵਿਸ਼ੇ, 5 ਵਿਕਾਰ ਇਹ ਸੀਸ ਕੱਟੇ, ਜਾਂ ਜਿਸ ਉਸ ਰਮੰਤੀ ਰਾਮ ਵਾਹਿਗੁਰੂ ਨੇ ਰਾਵਣ ਦੇ ਪ੍ਰਤੱਖ ਭਾਵ ਤ੍ਰੇਤੇ ਦੇ ਵਿੱਚ ਰਾਮ ਚੰਦਰ ਰੂਪ ਹੋ ਗਏ ਅਤੇ 10 ਸੀਸ ਕੱਟੇ, ਸੋ ਭੀਖਣ ਕੇ ਸਿਰ ਛਤਰ ਫਰਾਏ, ਅਤੇ ਜਿਸ ਅਕਾਲ ਪੁਰਖ ਨੇ ਰਾਮ ਚੰਦਰ ਰੂਪ ਹੋ ਕੇ ਆਪਣੇ ਭਗਤ ਭੀਖਣ ਦੇ ਸਿਰ ਉੱਪਰ ਛਤਰ ਫਰਾਇਆ, ਛਤਰ ਚਲਾ ਦਿੱਤਾ, ਰਾਮ ਚੰਦ ਮਾਰਿਓ ਹੈ ਰਾਵਣ, ਭੇਦ ਭੀਖਣ ਗੁਰਮੁਖ ਪਰਚਾਇਣ, ਲੰਕਾ ਲੁੱਟੀ ਦੈਤ ਸੰਤਾਪੇ, ਉਹ ਗੁਰੂ ਸਾਹਿਬ ਦੇ ਬਚਨ ਵੀ ਆਉਂਦੇ ਹੈ, ਕਿਉਂਕਿ ਇਹ ਵਾਹਿਗੁਰੂ ਦੀ ਸੱਤਾ ਕਰਕੇ ਹੀ ਹੈ ਨਾ ਰਾਮ ਚੰਦਰ ਜੀ, ਉਹ ਪਰਮੇਸ਼ਰ ਦੀ ਸੱਤਾ ਅਤੇ ਤਾਂ ਹੀ ਹੈ ਨਾ ਰਾਮ ਚੰਦਰ ਜੀ, ਇਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਰਥ ਲੱਗਦਾ ਹੈ, ਗੌਤਮ ਨਾਲ ਉਧਾਰ ਕਰੀ, ਫਿਰ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਆ ਗੌਤਮ ਰਿਖੀ ਦੀ ਇਸਤਰੀ ਅਹਿਲਿਆ ਦਾ ਉਧਾਰ ਕੀਤਾ ਰਾਮ ਚੰਦਰ ਰੂਪ ਹੋ ਕੇ, ਮਿਥਿਲਾ ਪਤ ਕੇ ਜਿਨ ਭਾਉਣ ਸੁਹਾਏ, ਮਿਥਿਲਾ ਪਤੀ ਦਾ ਰਾਜਾ ਜਨਕ ਅਤੇ ਜਿਸ ਦੇ ਘਰ ਜਿਸ ਵਾਹਿਗੁਰੂ ਨੇ ਰਾਮ ਚੰਦਰ ਰੂਪ ਹੋ ਕੇ ਅਤੇ ਘਰ ਨੂੰ ਸੋਭਨੀ ਕੀਤਾ, ਸੀਤਾ ਮਾਤਾ ਨੂੰ ਵਿਆਹ ਕੇ, ਸੀਸ ਸਮੇਤ ਨਮੋ ਤਿੰਨ ਕੋ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰ ਹੈ ਜੋ ਰਾਮ ਚੰਦਰ ਰੂਪ ਹੋ ਕੇ ਸੀਤਾ ਦੇ ਸਮੇਤ ਸੁਭਾਈਮਾਨ ਹੋ ਕੇ ਇੱਕ ਆਸਨ ਬੈਠ ਮਹਾਂ ਹਰਿ ਖਾਏ, ਇੱਕ ਆਸਨ ਦੇ ਬੈਠ ਕੇ ਬਹੁਤ ਹਰਿ ਖਾਏ ਪ੍ਰਸੰਨ ਹੋ ਰਹੇ ਹਨ। ਵਾਹਿਗੁਰੂ ਦੀ ਇਹਦਾ ਅਰਥ ਇਹ ਨਹੀਂ ਸਮਝ ਲੈਣਾ ਕਿ ਰਾਮ ਚੰਦਰ ਜੀ ਦੇ ਉੱਪਰ ਤੀਸਰਾ ਅਰਥ ਕੀਤਾ ਹੈ, ਉਹ ਇਸ ਪੱਖ ਨਾਲ ਕੀਤਾ ਜਿਵੇਂ ਭੱਟ ਸਾਹਿਬਾਨ ਕਹਿੰਦੇ ਹੈ, ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਣ ਭਾਇਓ, ਤ੍ਰੇਤਾ ਤੈ ਮਾਣਿਓ ਰਾਮ ਰਘਵੰਸ ਕਹਾਇਓ, ਦੁਆਪਰ ਕਿਸਨ ਮਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਭੈ ਭਗਤ ਹੈ ਜਨ ਦੀਓ। ਕਿਉਂਕਿ ਅਸੀਂ ਆਪ ਹੀ ਤਾਂ ਕਹਿੰਦੇ ਕਿ ਸਭ ਵਿੱਚ ਪਰਮੇਸ਼ਰ ਸਮਾਇਆ ਹੋਇਆ, ਇਸ ਕਰਕੇ ਸ਼੍ਰੀ ਰਾਮ ਚੰਦਰ ਭਗਵਾਨ ਵੀ ਤਾਂ ਪਰਮੇਸ਼ਰ ਤੋਂ ਬਾਹਰੇ ਨਹੀਂ ਹੈ ਨਾ, ਉਹਨਾਂ ਦੇ ਵਿੱਚ ਵੀ ਉਹ ਪਰਮੇਸ਼ਰ ਹੀ ਸੁਭਾਇਮਾਨ ਹੈ, ਅੰਦਰ ਜਿਹੜੀ ਸੱਤਾ ਹੈ, ਇਸ ਕਰਕੇ ਸੱਤਾ ਦੇ ਨਾਲ ਇਹ ਅਰਥ ਲੱਗ ਜਾਂਦਾ ਹੈ। ਹੋਰ ਵੀ ਅਰਥ ਜੇ ਸੱਤਾ ਦੇ ਮੁਤਾਬਕ ਲਾਉਣਾ ਵੀ ਵਾਹਿਗੁਰੂ ਦੀ ਜਿਹੜੀ ਸੱਤਾ ਹੈ ਉਹ ਵੀ ਲੱਗ ਜਾਂਦਾ ਹੈ, ਸੌਖੇ ਢੰਗ ਨਾਲ ਕਿ ਰਮੰਤੀ ਜੋ ਵਿਆਪਕ ਰਾਮ ਵਿਆਪਕ ਹੈ ਬ੍ਰਹਮ ਉਹ ਹੈ ਰਾਮ, ਅਤੇ ਸੀਤਾ ਕੀ ਹੈ ਮਾਇਆ, ਨਾ ਸੀ ਸਮੇਤ ਨਮੋ ਤਿੰਨ ਕੋ, ਉਸ ਰਮੇ ਹੋਏ ਪਰਮੇਸ਼ਰ ਨੂੰ ਨਮਸਕਾਰ ਹੈ ਜੋ ਸੀ ਸਮੇਤ, ਜੋ ਸੀ ਕਹੀਏ ਮਾਇਆ ਰੂਪੀ ਸੀਤਾ ਦੇ ਸਮੇਤ ਇੱਕ ਆਸਨ ਬੈਠ ਮਹਾਂ ਹਰਿ ਖਾਏ, ਇੱਕ ਆਸਨ ਜਿਹੜਾ ਅੰਤ ਹੈ ਕਰਨ ਹੈ ਉਹਦੇ ਵਿੱਚ ਬੈਠ ਕੇ ਮਹਾਂ ਬਹੁਤ ਪ੍ਰਸੰਨ ਹੋ ਰਹੇ ਹੈ, ਹਿਰਦੇ ਵਿੱਚ ਹੀ ਮਾਇਆ ਦਾ ਵਾਸਾ ਹੈ ਕਿਉਂਕਿ ਹਿਰਦਾ ਮਾਇਆ ਤੋਂ ਹੀ ਬਣਿਆ ਹੈ ਨਾ, ਅਤੇ ਹਿਰਦੇ ਵਿੱਚ ਹੀ ਵਸੀ ਰੱਬ ਹਿਆਲੀ ਜੰਗਲ ਕਿਆ ਢੂੰਡੇ ਹੈ ਭਗਤ ਮਹਾਰਾਜ ਕਹਿੰਦੇ ਹੈ, ਇਸ ਤਰ੍ਹਾਂ ਜੋ ਪ੍ਰਸੰਨ ਹੋ ਰਿਹਾ ਹੈ ਐਸੇ ਰਮੰਤੀ ਰਾਮ ਪਰਮੇਸ਼ਰ ਨੂੰ ਨਮਸਕਾਰ ਹੈ ਨਮਸਕਾਰ ਹੈ, ਐਵੇਂ ਕਵੀ ਸਾਹਿਬ ਜੀ ਨੇ ਮੰਗਲ ਕੀਤਾ, ਜਿੰਨੀ ਕੁ ਸਾਨੂੰ ਗੁਰੂ ਸਾਹਿਬ ਜੀ ਨੇ ਸਮਝ ਪਾਈ ਆ। ਸੰਪਰਦਾਇ ਅਰਥ ਜਿਵੇਂ ਬਣਦਾ ਹੈ ਉਹ ਵੀ ਆਪਾਂ ਸਰਵਣ ਕਰ ਲਿਆ ਹੈ। ਇਵੇਂ ਜਿਹੜੇ ਹੈ ਅਰਥ ਇਹ ਹੋਇਆ ਹੈ, ਪਹਿਲੇ ਮੰਗਲ ਦਾ ਜੋ ਸ਼੍ਰੀ ਰਾਮ ਚੰਦਰ ਭਗਵਾਨ ਦਾ ਕੀਤਾ ਹੈ, ਅਤੇ ਜਿਵੇਂ ਇਹ ਗ੍ਰੰਥ ਕਵੀ ਸਾਹਿਬ ਜੀ ਨੇ ਜਿਹੜਾ ਨਾਮ ਦਿੱਤਾ ਆ ਭਾਵ ਰਸਾਮ੍ਰਿਤ, ਉਹਦੇ ਆਪਾਂ ਅਰਥ ਪੜ੍ਹ ਸੁਣ ਲਏ ਅੱਜ। ਬੀਜ ਮੰਤਰ ਮੰਗਲ ਦਾ ਅਰਥ ਕਰ ਲਿਆ ਹੈ, ਸਵਈਏ ਪਹਿਲੇ ਦਾ ਅਰਥ ਕਰ ਲਿਆ ਹੈ, ਇਹ ਥੋੜ੍ਹਾ ਵਿਸਥਾਰ ਨਾਲ ਹੈ। ਅੱਗੇ ਜਾ ਕੇ ਆਪਾਂ ਜਿਹੜਾ ਹੈ ਥੋੜ੍ਹਾ ਛੇਤੀ ਨਾਲ ਕਰ ਲਵਾਂਗੇ, ਕਿਉਂਕਿ ਮੰਗਲ ਥੋੜ੍ਹਾ ਕਠਿਨ ਹੈ ਵਿਦਿਆਰਥੀ ਰੂਪ ਵਿੱਚ ਸਰਵਣ ਕਰਨਾ। ਜਿਹੜਾ ਦੂਸਰਾ ਅਰਥ ਪਹਿਲਾਂ ਤਾਂ ਚਲੋ ਕਰ ਲਈਦਾ ਹੈ। ਹੁਣ ਆਪਾਂ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਮੰਗਲ ਹੈ ਉਹ ਆਪਾਂ ਜਿਹੜਾ ਹੈ ਕਰਾਂਗੇ। ਕਵੀ ਸਾਹਿਬ ਜੀ ਗੁਰੂ ਨਾਨਕ ਸਾਹਿਬ ਆਪਣੇ ਇਸ਼ਟ ਪ੍ਰਤੀ ਪ੍ਰੇਮ ਜਤਾਉਂਦੇ ਹੋਏ ਹੁਣ ਮੰਗਲ ਕਰ ਰਹੇ ਗੁਰੂ ਨਾਨਕ ਸਾਹਿਬ ਜੀ ਦਾ। ਸੋਈਆ ਕਲ ਕੇ ਸਭ ਦੁੱਖ ਨਿਵਾਰਨ ਕੋ, ਕਲ ਕੇ ਕਲ ਨਾਮ ਕਲ ਯੁਗ ਦਾ ਹੈ, ਅਤੇ ਕੇ ਅਰਥ ਦੇ ਅਰਥ ਹੈ ਦੇ, ਸਭ ਸਾਰੇ ਦੁੱਖ ਕਹੀਏ ਕਸ਼ਟ ਨਿਵਾਰਨ ਨਿਵਿਰਤ ਜਾਂ ਦੂਰ ਕਰ, ਦੂਰ ਕੋ ਦਾ ਅਰਥ ਨੂੰ ਭਵ ਧਾਰਨ, ਭਾਵ ਜੋ ਸੰਸਾਰ ਸਮੁੰਦਰ ਹੈ ਉੱਥੋਂ ਤਾਰਨ ਪਾਰ ਕਰ ਲਈ, ਜੋ ਜਗ ਭੀਤਰ ਹੈ ਜੋ ਸੰਸਾਰ ਦੇ ਵਿੱਚ ਆਏ। ਐਵੇਂ ਕਲ ਕੇ ਸਭ ਦੁੱਖ ਨਿਵਾਰਨ ਕੋ ਕਹਿੰਦੇ ਹਨ ਗੁਰੂ ਨਾਨਕ ਦੇਵ ਜੀ ਦਾ ਮੰਗਲ ਕਰਦੇ ਹੋਏ ਕਵੀ ਜੀ, ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਲ ਕਹੀਏ ਜੋ ਕਲਯੁਗ ਦੇ ਅੰਦਰ ਸਭ ਕਹੀਏ ਸਾਰੀ ਦੁਨੀਆ ਦੇ ਹੀ, ਅਤੇ ਸਭ ਕਹੀਏ ਸਾਰੇ ਦੁੱਖ ਕਹੀਏ ਦੋਸ਼ ਗੁਣਾ ਕਸ਼ਟ ਇਹਨਾਂ ਨੂੰ ਨਿਵਿਰਤ ਕਰਨ ਦੇ ਲਈ ਭਾਵ ਧਾਰਨ, ਅਤੇ ਭਾਵ ਨਾਮ ਸੰਸਾਰ ਦਾ ਸੰਸਾਰ ਤੋਂ ਪਾਰ ਉਤਾਰਾ ਕਰਨ ਲਈ ਜਗ ਭੀਤਰ ਆਏ ਜੋ ਸੰਸਾਰ ਦੇ ਵਿੱਚ ਆਏ ਹਨ। ਭਾਵ ਤਾਰਨ ਕਿ ਜਿਹੜੇ ਕਲਯੁਗੀ ਜੀਵ ਹੈ ਉਹਨਾਂ ਨੂੰ ਨਾਮ ਭਗਤੀ ਦੇ ਰਸਤੇ 'ਤੇ ਪਾ ਕੇ ਅਤੇ ਸੰਸਾਰ ਸਮੁੰਦਰ ਤੋਂ ਤਾਰਨ ਕਹੀਏ ਪਾਰ ਉਤਾਰਾ ਕਰਨ ਲਈ, ਮੁਕਤੀ ਰੂਪੀ ਕਿਨਾਰੇ 'ਤੇ ਪਹੁੰਚਾਉਣ ਲਈ ਜੋ ਜੱਗ ਸੰਸਾਰ ਦੇ ਭੀਤਰ ਕਹੀਏ ਵਿੱਚ ਆਏ ਹਨ। ਜਗ ਜੀਰਨ ਸਾਧਨ ਦੂਰ ਕਰੇ, ਅਤੇ ਫਿਰ ਗੁਰੂ ਨਾਨਕ ਸਾਹਿਬ ਜੀ ਜੋ ਸੰਸਾਰ ਵਿੱਚ ਜੀਰਨ ਕਹੀਏ ਪੁਰਾਣੇ ਪੁਰਾਣੇ ਜਿਹੜੇ ਸਾਧਨ ਹੋ ਗਏ ਸਨ, ਕਿ ਪੰਜ ਧੂਣੀਆਂ ਲਾਉਣੀਆਂ ਚਾਰੇ ਪਾਸੇ, ਪੰਜਵੀਂ ਜੇਠਾੜ ਦੀ ਧੁੱਪ, ਜਲ ਧਾਰੇ ਕਰਨੇ ਕੰਠ ਤੱਕ ਵਿੱਚ ਪਾਣੀ 'ਚ ਬਹਿ ਕੇ ਜਾਂ ਖੜ ਕੇ, ਪੁੱਠੇ ਲਟਕਣਾ ਕਪਾਲੀ ਆਸਣ, ਖੂਹ 'ਚ ਲਟਕਣਾ ਭੁੱਖੇ ਰਹਿਣਾ, ਨੰਗੇ ਪੈਰੀ ਰਹਿਣਾ ਸ਼ਰ ਤੋਂ ਬਿਨਾਂ ਰਹਿਣਾ, ਇਵੇਂ ਬਹੁਤ ਸਾਧਨ ਜਿਹੜੇ ਤਰ੍ਹਾਂ ਤਰ੍ਹਾਂ ਦੇ। ਜਗ ਜੀਰਨ ਸਾਧਨ ਦੂਰ ਕਰੇ, ਸੰਸਾਰ ਦੇ ਵਿੱਚ ਜਿੰਨੇ ਵੀ ਪੁਰਾਣੇ ਸਾਧਨ ਹੋ ਗਏ ਸਨ ਜੋ ਦੱਸੇ ਹੋਏ ਉਪਰੋਕਤ ਹੋਣੇ ਹੀ, ਅਤੇ ਇਹ ਦੂਰ ਕਰ ਦਿੱਤੇ ਜਿਸ ਗੁਰੂ ਨਾਨਕ ਸਾਹਿਬ ਜੀ ਨੇ। ਦ੍ਰਿੜ ਸਾਧਨ ਰਮ ਹੈ ਨਾਮ ਬਿਤਾਏ, ਅਤੇ ਇਸ ਕਲਯੁਗ ਦੇ ਵਿੱਚ ਭਿਆਨਕ ਸਮੇਂ ਤੋਂ ਬਚਣ ਲਈ ਇੱਕੋ ਹੀ ਇੱਕ ਰਮ ਹੈ ਕਹੀਏ ਜੋ ਪਰਮਾਤਮਾ ਦਾ ਨਾਮ ਹੈ, ਇਹੋ ਦ੍ਰਿੜ ਕਹੀਏ ਪੱਕਾ ਸਾਧਨ ਦੱਸਿਆ ਹੈ, ਬਿਤਾਏ ਕਹੀਏ ਦੱਸਿਆ ਹੈ। ਅਤੇ ਸਤਿਯੁਗ ਸੱਤ ਤ੍ਰੇਤਾ ਜੱਗੀ ਦੁਆਪਰ ਪੂਜਾ ਚਾਰ, ਤੀਨੋਂ ਯੁਗ ਤੀਨੋਂ ਦ੍ਰਿੜੇ ਕਰ ਕੇਵਲ ਨਾਮ ਆਧਾਰ।
कलयुग ਦੇ ਵਿੱਚ ਨਾਮ ਹੀ ਆਸਰਾ ਹੈ। ਅਬ ਕਲੂ ਆਇਓ ਰੇ ਇੱਕ ਨਾਮ ਬੋਵਹੁ ਬੋਵਹੁ, ਅਨਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਕਲ ਮਹਿ ਰਾਮ ਨਾਮ ਸਾਰ, ਜੁਗ ਚਾਰੇ ਨਾਮ ਵਡਿਆਈ ਹੋਈ, ਨਾਮ ਦੀ ਜੁਗਾਂ ਚਾਰਿਆਂ 'ਚ ਵਡਿਆਈ ਹੈ। ਅਤੇ ਗੁਰੂ ਸਾਹਿਬ ਜੀ ਨੇ ਹੁਣ ਉਮਰ ਥੋੜ੍ਹੀ ਜਾਣ ਕੇ ਵੀ 100 ਸਾਲ ਉਮਰ ਹੈ, ਮਹਾਂ ਹੀ ਕਿਸੇ ਦੀ ਹੋਵੀ, ਜਿਸ ਕਰਕੇ ਇਕੱਲਾ ਨਾਮ ਹੀ ਬਖਸ਼ਿਆ ਵੀ ਨਾ ਇਹਨਾਂ ਨੇ ਜਗ ਕਰਨਾ, ਨਾਨਕ ਜੋਗ ਹੋਣਾ, ਨਾ ਪੂਜਾ ਹੋਣੀ ਹੈ, ਅਤੇ ਇੰਨੇ ਸਾਲਾਂ 'ਚ ਕਰਨਗੇ ਕੀ। ਅਤੇ ਇੱਕ ਨਾਮ ਨੂੰ ਹੀ ਦ੍ਰਿੜ ਸਾਧਨ ਪੱਕਾ ਦੱਸਿਆ ਵੀ ਇਹ ਨਾਮ ਜਪੋ ਭਾਈ, ਕਲਯੁੱਗ ਦੇ ਵਿੱਚ ਇੱਕ ਨਾਮ ਰੂਪੀ ਬੀਜ ਹੀ ਬੀਜੋ, ਤੁਸੀਂ ਪਾਰ ਉਤਾਰਾ ਹੋਊ, ਅਤੇ ਸੰਸਾਰ ਦੇ ਜਿੰਨੇ ਜੀਰਨ ਸਾਧਨ ਪੁਰਾਣੇ ਸਾਧਨ ਸਾਰੇ ਦੂਰ ਕਰੇ ਕਈ ਕੀਤੇ, ਧੂਣੀਆਂ ਤਖਾਉਣੀਆਂ, ਜਲ ਧਾਰੇ, ਕੰਨ ਕਪਾਲੀ, ਆਸਨ ਪੁੱਠੇ, ਲਟਕਣਾ ਭੁੱਖੇ ਰਹਿਣਾ, ਦੂਰ ਕੀਤੇ ਸਾਧਨੇ ਕਠਣ, ਅਤੇ ਦ੍ਰਿੜ ਸਾਧਨ ਰਾਮ ਹੈ ਨਾਮ ਬਤਾਏ, ਇੱਕ ਪਰਮਾਤਮਾ ਦਾ ਨਾਮ ਹੀ ਦ੍ਰਿੜ ਕਹੀਏ ਪੱਕਾ ਸਾਧਨ ਦੱਸਿਆ। ਤਜ ਭੋਗ ਰਮੇ ਹਰ ਮਾਹੀ ਭਲੇ, ਸ੍ਰੀ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਦੇ ਜਿਹੜੇ ਵਿਸ਼ੇ ਪਦਾਰਥਾਂ ਨੂੰ ਤਜ ਕਹੀਏ ਤਿਆਗ ਕੇ, ਭਲੇ ਕਹੀਏ ਚੰਗੀ ਤਰ੍ਹਾਂ ਭਲੀ ਪ੍ਰਕਾਰ ਪਰਮਾਤਮਾ ਦੇ ਵਿੱਚ ਮਿਲੇ ਹੋਏ ਸਨ, ਮਿਲੇ ਹੋਏ ਹਾਂ ਸਨ, ਅਥਵਾ ਜਿਹੜੇ ਸਿੱਖ ਸੰਸਾਰ ਦੇ ਵਿਸ਼ੇ ਭੋਗ ਤਿਆਗ ਕੇ ਹਰੀ ਦੇ ਸਰੂਪ ਵਿੱਚ ਭਲੀ ਪ੍ਰਕਾਰ ਰੰਗੇ ਗਏ ਹਨ, ਸਭ ਸੇਵਕ ਕੇ ਦੁੱਖ ਦੂਰ ਮਿਟਾਏ, ਉਹਨਾਂ ਸਭ ਕਹੀਏ ਸਾਰੇ ਸੇਵਕ ਦਾਸਾਂ ਦੇ ਜਿਹੜੇ ਦੁੱਖ ਦੂਰ ਗੁਰੂ ਜੀ ਨੇ ਦੂਰ ਕਰਕੇ ਮਿਟਾਏ ਕਹੀਏ ਨਾਸ ਕਰ ਦਿੱਤੇ। ਤਜ ਭੋਗ ਰਮੇ ਹਰ ਮਾਹੇ ਭਲੇ, ਅਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਨੂੰ ਸਿੱਖਿਆ ਦਿੱਤੀ ਅਤੇ ਉਹ ਸੇਵਕ ਭਲੇ ਚੰਗੀ ਤਰ੍ਹਾਂ ਹਰ ਮਾਏ ਪਰਮੇਸ਼ਰ ਦੇ ਵਿੱਚ ਰਮੇ ਕਹੀਏ ਮਿਲ ਗਏ, ਸਾਰੇ ਤਜ ਭੋਗ ਸਾਰੇ ਪਦਾਰਥਾਂ ਦੇ ਭੋਗਾਂ ਨੂੰ ਵਿਸ਼ਿਆਂ ਨੂੰ ਛੱਡ ਕੇ, ਅਤੇ ਸਭ ਸੇਵਕ ਕੇ ਦੁੱਖ ਦੂਰ ਮਿਟਾਏ, ਆਪਣੇ ਸਾਰੇ ਸੇਵਕਾਂ ਦੇ ਦੁੱਖ ਦੂਰ ਮਿਟਾਏ, ਨਾਸ ਕਰ ਦਿੱਤੇ, ਜਿਹੜੇ ਇਸ ਤਰ੍ਹਾਂ ਵਾਹਿਗੁਰੂ ਦੇ ਵਿੱਚ ਭਲੀ ਪ੍ਰਕਾਰ ਹੀ ਰਮੇ ਮਿਲ ਗਏ ਸਨ। ਕਰੁਣਾ ਨਿਧ ਨਾਨਕ ਕੇ ਪਦ ਮੰਜਲ, ਪਦ ਮੰਜਲ ਕਰੁਣਾ ਨਿਧ, ਕਰੁਣਾ ਕਹੀਦਾ ਮੇਰ ਨੂੰ, ਨਿਧ ਸਮੁੰਦਰ ਜਾਂ ਖਜ਼ਾਨਾ, ਅਤੇ ਗੁਰੂ ਨਾਨਕ ਸਾਹਿਬ ਦੇ ਪਦ ਮੰਜਲ ਜਿਹੜੇ ਪਦ ਚਰਨ ਹੈ, ਅਤੇ ਉਹ ਮੰਜਲ ਕਹੀਏ ਬੜੇ ਉੱਜਲ, ਐਸੇ ਮਿਹਰ ਦੇ ਸਮੁੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਕੇ ਕਹੀਏ ਦੇ ਪਦਮ ਚਰਨ ਕਮਲ ਹਨ, ਬੜੇ ਉੱਜਲ ਉੱਜਲ ਹਨ। ਮੰਦਤ ਹੋ ਮਮ ਨੀਤ ਸਹਾਏ, ਕਵੀ ਸਾਹਿਬ ਜੀ ਕਹਿੰਦੇ ਹੈ ਐਸੇ ਚਰਨਾਂ ਦੇ ਉੱਪਰੋਂ ਮੈਂ ਬੰਦਤ ਹੋ, ਮੈਂ ਹੋਂ ਦਾ ਅਰਥ ਮੈਂ ਕਵੀ ਹਮੇਸ਼ਾ ਬੰਦਤ ਨਮਸਕਾਰ ਕਰਦਾ ਹਾਂ, ਜੋ ਮਮ ਨੀਤ ਜੋ ਮੇਰੇ ਨੀਤ ਕਹੀਏ ਨਿਤਾ ਪ੍ਰਤੀ ਸਹਾਇਕ ਸਹਾਇਤਾ ਕਰਨ ਵਾਲੇ ਹੈ, ਸਹਾਇਕ ਕਹੀਏ ਮਦਦਗਾਰ ਹਨ, ਐਸੇ ਗੁਰੂ ਜੀ ਮੇਰੀ ਸਹਾਇਤਾ ਕਰਨ ਤਾਂ ਜੋ ਮੈਨੂੰ ਇਸ ਗ੍ਰੰਥ ਦੀ ਰਚਨਾ ਵਿੱਚ ਕੋਈ ਵਿਘਨ ਨਾ ਪਵੇ। ਇਹ ਕਵੀ ਮਹਾਰਾਜ ਜੀ ਨੇ ਜਿਹੜਾ ਹੈ ਗੁਰੂ ਨਾਨਕ ਸਾਹਿਬ ਅੱਗੇ ਬੇਨਤੀ ਕੀਤੀ ਹੈ, ਸੱਚਿਆ ਪਾਤਸ਼ਾਹ ਮੇਰੇ 'ਤੇ ਕਿਰਪਾ ਕਰੋ, ਹੇ ਕਰੁਣਾ ਦੇ ਨਿਧ ਕਿਰਪਾ ਕਰਣਾ, ਕਿਰਪਾ ਕਰਣਾ ਮਿਹਰ ਕਰਣਾ ਦਇਆ, ਹੇ ਕਿਰਪਾ ਦੇ ਨਿਧ ਕਹੀਏ ਸਮੁੰਦਰ, ਮਿਹਰ ਦੇ ਸਮੁੰਦਰ ਗੁਰੂ ਨਾਨਕ ਸਾਹਿਬ ਜੀ, ਤੁਹਾਡੇ ਜਿਹੜੇ ਪਦ ਮੰਜਲ ਜਿਹੜੇ ਤੁਹਾਡੇ ਉੱਜੜ ਚਰਨ ਹੈ ਨਾ, ਬੰਦਤ ਹੋ ਮੈਂ ਹਮੇਸ਼ਾ ਨਮਸਕਾਰ ਕਰਦਾ ਹਾਂ,
ਮਮਨੀਤ ਸਹਾਏ ਜੋ ਮੇਰੇ ਹਮੇਸ਼ਾ ਸਹਾਇਕ ਹਨ, ਮਦਦਗਾਰ ਹਨ ਅਤੇ ਮਮਨੀਤ ਸਹਾਏ ਮੇਰੀ ਸਦਾ ਤੁਸੀਂ ਸਹਾਇਤਾ ਕਰੋ ਤਾਂ ਜੋ ਮੈਂ ਇਹ ਗ੍ਰੰਥ ਦੀ ਰਚਨਾ ਕਰਾਂ ਵਿੱਚ ਕੋਈ ਵੀ ਵਿਘਨ ਨਾ ਪਵੇ। ਇਸ ਤਰ੍ਹਾਂ ਕਵੀ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਮੰਗਲ ਵੀ ਕੀਤਾ ਹੈ। ਹੁਣ ਸਮਾਂ ਕਾਫੀ ਉੱਪਰ ਜਾ ਰਿਹਾ, ਇਸ ਕਰਕੇ ਆਪਾਂ ਇੱਥੇ ਸਮਾਪਤੀ ਕਰੀਏ। ਕੱਲ੍ਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਪਾਂ ਮੰਗਲ ਕਰਾਂਗੇ, ਅੱਗੇ ਫਿਰ ਵਿਦਿਆ ਦਾਤੀ ਦਾ ਮੰਗਲ ਕਵੀ ਜੀ ਕਰਨਗੇ, ਫਿਰ ਅੱਗੇ ਜਾ ਕੇ ਰਾਮ ਚੰਦਰ ਭਗਵਾਨ ਦੀ ਫਿਰ ਵਡਿਆਈ ਮਹਿਮਾ ਕਰਨਗੇ, ਉਹ ਆਪਾਂ ਕੱਲ੍ਹ ਸਰਵਣ ਕਰਾਂਗੇ। ਹੁਣ ਇੱਥੇ ਸਮਾਪਤੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।